ਜਹਾਂਗੀਰ ਬਾਦਸ਼ਾਹ ਦੀ ਨੇੜਤਾ ਬਹੁਤ ਵਧਣ ਲੱਗੀ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਨਾਲ ਬਾਦਸ਼ਾਹ ਦਾ ਮੇਲ ਮਿਲਾਪ ਵਧਣ ਲੱਗਾ। ਇਹਨੂੰ ਵੇਖ ਕਰਕੇ ਚੰਦੂ ਤੇ ਇਹਦੇ ਸਾਥੀ ਬੜੇ ਦੁਖੀ ਹੋਏ। ਚੰਦੂ ਨੇ ਵੇਖਿਆ ਕਿ ਜੇ ਇਸੇ ਤਰ੍ਹਾਂ ਮੇਲ ਮਿਲਾਪ ਵਧਦਾ ਰਿਹਾ ਤੇ ਮੇਰੇ ਲਈ ਇੱਕ ਦਿਨ ਵੱਡਾ ਦੁੱਖ ਦਾ ਕਾਰਨ ਬਣੇਗਾ, ਹੋ ਸਕਦਾ ਮੇਰੇ ਪ੍ਰਾਣ ਵੀ ਜਾ ਸਕਦੇ ਨੇ, ਮੈਨੂੰ ਕੋਈ ਉਪਾਅ ਕਰਨਾ ਚਾਹੀਦਾ। ਸੋਚ ਵਿਚਾਰ ਕੇ ਇੱਕ ਨਜ਼ੂਮੀ ਦੇ ਕੋਲ ਗਿਆ। ਉਹ ਨਜ਼ੂਮੀ ਨੂੰ ਕਹਿਣ ਲੱਗਾ ਕਿ ਤੂੰ 500 ਰੁਪਇਆ ਮੇਰੇ ਕੋਲ ਹੁਣ ਲੈ ਤੇ ਮੇਰਾ ਜਦੋਂ ਕੰਮ ਕਰ ਦੇਵੇਂਗਾ 5000 ਰੁਪਇਆ ਫਿਰ ਦੇਵਾਂਗਾ। ਉਹ ਕਹਿਣ ਲੱਗਾ ਕੰਮ ਕੀ ਹੈ? ਕਹਿਣ ਲੱਗਾ ਕਿ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਬਾਬਤ ਦੱਸਦਿਆਂ ਹੋਇਆ ਕਹਿੰਦਾ, ਸ੍ਰੀ ਹਰਗੋਬਿੰਦ ਜੀ ਉਹ ਮੇਰੇ ਵੱਡੇ ਦੁਸ਼ਮਣ ਨੇ, ਉਹਨਾਂ ਦੀ ਮਿੱਤਰਤਾ ਵੱਧਦੀ ਜਾ ਰਹੀ ਹੈ ਬਾਦਸ਼ਾਹ ਦੇ ਨਾਲ। ਮੈਂ ਚਾਹੁੰਦਾ ਕਿ ਕਿਸੇ ਨਾ ਕਿਸੇ ਤਰ੍ਹਾਂ ਇਹ ਦੂਰੀ ਵਿੱਚ ਪਾਈ ਜਾਵੇ, ਇਹਨਾਂ ਨੂੰ ਦੂਰ ਕੀਤਾ ਜਾਵੇ। ਇੱਕ ਉਪਾਅ ਮੈਨੂੰ ਖਿਆਲ ਵਿੱਚ ਆਇਆ, ਮੈਂ ਤੈਨੂੰ ਦੱਸਦਾ। ਤੂੰ ਬਾਦਸ਼ਾਹ ਨੂੰ ਜਾ ਕੇ ਕਹਿ ਕਿ ਬਾਦਸ਼ਾਹ ਤੇਰੇ ਤੇ ਸਾੜ ਸਤੀ ਆਈ ਹੈ, ਤੇ ਸਾੜ ਸਤੀ ਦਾ ਉਪਾਅ ਵੀ ਇਹ ਹੈ, ਜੇ ਨਾ ਕੀਤਾ ਤਾਂ ਤੇਰੀ ਮੌਤ ਵੀ ਹੋ ਸਕਦੀ ਹੈ। ਉਪਾਅ ਇਹ ਹੈ ਕਿ ਸੋਢੇ ਕੁੱਲ ਹੋਵੇ, ਖੱਤਰੀ ਜਾਤ ਹੋਵੇ ਤੇ ਸ੍ਰੀ ਹਰਗੋਬਿੰਦ ਉਹਨਾਂ ਦਾ ਨਾਮ ਹੋਵੇ, ਐਸਾ ਕੋਈ ਵਿਸ਼ੇਸ਼ ਮਹਾਨ ਵਿਅਕਤੀ ਉਹ ਤੁਹਾਡੇ ਲਈ ਗਵਾਲੀਅਰ ਦੇ ਕਿਲੇ ਵਿੱਚ 40 ਦਿਨ ਬੈਠ ਕੇ ਸਿਮਰਨ ਕਰੇ ਤਾਂ ਇਹ ਸਾੜ ਸਤੀ ਟਲ ਸਕਦੀ ਹੈ। ਨਜ਼ੂਮੀ ਨੇ ਕਿਹਾ ਕੋਈ ਗੱਲ ਨੀ, ਮੈਂ ਇਸੇ ਤਰ੍ਹਾਂ ਕਹਾਂਗਾ। ਨਜ਼ੂਮੀ ਆਇਆ ਦੂਸਰੇ ਦਿਨ ਬਾਦਸ਼ਾਹ ਕੋਲ। ਬਾਦਸ਼ਾਹ ਦੇ ਕੋਲ ਆ ਕੇ ਬੜਾ ਉਦਾਸ ਚਿਹਰਾ, ਜਿਵੇਂ ਸਮਝਾਇਆ ਸੀ ਚੰਦੂ ਨੇ ਉਸੇ ਤਰ੍ਹਾਂ ਪਹੁੰਚਿਆ। ਬਾਦਸ਼ਾਹ ਨੇ ਪੁੱਛਿਆ ਉਦਾਸੀ ਦਾ ਕਾਰਨ ਕੀ ਹੈ? ਕਹਿਣ ਲੱਗਾ ਜੀ ਮੈਂ ਜੋਤਿਸ਼ ਵਿਦਿਆ ਨੂੰ ਵਿਚਾਰਿਆ ਕਿ ਤੁਹਾਡੇ ਤੇ ਸਾੜ ਸਤੀ ਆਈ ਹੈ, ਤੁਹਾਡੇ ਪ੍ਰਾਣ ਵੀ ਜਾ ਸਕਦੇ ਨੇ। ਬਾਦਸ਼ਾਹ ਕਹਿੰਦਾ ਕਦੋਂ ਤੋਂ? ਕਹਿਣ ਲੱਗਾ ਅੱਜ ਤੋਂ ਹੀ ਸ਼ੁਰੂ ਹੋਈ ਹੈ। ਕਹਿੰਦਾ ਉਪਾਅ? ਕਹਿਣ ਲੱਗਾ ਉਪਾਅ ਇਹੀ ਹੈ, ਸੋਢੇ ਕੁੱਲ ਹੋਵੇ, ਖੱਤਰੀ ਜਾਤ ਹੋਵੇ ਤੇ ਸ੍ਰੀ ਹਰਗੋਬਿੰਦ ਜੀ ਉਹਨਾਂ ਦਾ ਨਾਮ, ਉਹ ਮਹਾਨ ਖਾਸ ਵਿਸ਼ੇਸ਼ ਵਿਅਕਤੀ ਹੋਵੇ ਤੇ ਤੁਹਾਡੇ ਲਈ ਜਾ ਕੇ ਗਵਾਲੀਅਰ ਦੇ ਕਿਲੇ ਦੇ ਵਿੱਚ 40 ਦਿਨ ਸਿਮਰਨ ਕਰੇ, ਅੱਲਾ ਪਾਕ ਨੂੰ ਯਾਦ ਕਰੇ ਤੇ ਤੁਹਾਡੀ ਸਾੜ ਸਤੀ ਟਲ ਸਕਦੀ ਹੈ। ਬਾਦਸ਼ਾਹ ਕਹਿਣ ਲੱਗਾ ਉਹ ਤਾਂ ਗੁਰੂ ਪੀਰ ਨੇ, ਗੁਰੂ ਨਾਨਕ ਦੀ ਗੱਦੀ ਤੇ ਬਿਰਾਜਮਾਨ ਨੇ, ਉਹਨਾਂ ਨੂੰ ਇਹ ਮੈਂ ਕਿਵੇਂ ਕਹਿ ਸਕਦਾ? ਤੇ ਬਾਕੀ ਵਜ਼ੀਰਾਂ ਨੇ ਵੀ ਭਰਮਾਇਆ। ਕਹਿਣ ਲੱਗਾ ਕਿ ਇਹ ਨਜ਼ੂਮੀ ਜਿਹੜਾ ਜੋਤਿਸ਼ ਵਿਦਿਆ ਦੇ ਵਿੱਚ ਬੜਾ ਮਾਹਰ ਹੈ, ਜਿਹੜੀ ਗੱਲ ਕਹਿੰਦਾ ਉਹ ਸੱਚ ਹੁੰਦੀ ਹੈ। ਤੇ ਬਾਦਸ਼ਾਹ ਜੇ ਅਸੀਂ ਦੁੱਖ ਵੰਡਾ ਸਕਦੇ ਹੁੰਦੇ ਤਾਂ ਅਸੀਂ ਦੁੱਖ ਵੰਡਾ ਲੈਣਾ ਸੀ, ਪਰ ਇਹਨੇ ਉਹ ਵਿਸ਼ੇਸ਼ ਵਿਅਕਤੀ ਦਾ ਨਾਂ, ਕੁੱਲ ਜਾਤ ਸਾਰਾ ਕੁਝ ਦੱਸਿਆ ਤੇ ਤੁਹਾਡੇ ਕੋਲ ਨੇ, ਕਿਉਂ ਨਹੀਂ ਜਾਣਗੇ? ਜ਼ਰੂਰ ਜਾਣਗੇ। ਇਹਨਾਂ ਨੇ ਇਸੇ ਤਰ੍ਹਾਂ ਜਿਵੇਂ ਵਿਉਂਤ ਬੰਦੀ ਕੀਤੀ ਸੀ, ਸਾਰਿਆਂ ਨੇ ਮਿਲ ਕੇ ਬਾਦਸ਼ਾਹ ਦੇ ਮਨ ਨੂੰ ਭਰਮਾ ਲਿਆ। ਹੁਣ ਬਾਦਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਕੋਲ ਜਾਣ ਵਾਸਤੇ ਤਿਆਰ ਹੋਇਆ। ਆਓ ਇੱਥੋਂ ਅਗਲੇਰੇ ਪ੍ਰਕਰਨ ਨਾਲ ਜੁੜਨ ਵਾਸਤੇ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ ਰਸਨਾ ਦੀ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਧ ਭੋਜਨ ਕੀ ਕਰਨ ਕੀ, ਸ਼ਾਹ ਨਹੀਂ ਸੁਧ ਕੋਈ।
ਹੁਣ ਜਦੋਂ ਤੋਂ ਨਜ਼ੂਮੀ ਨੇ ਆ ਕੇ ਦੱਸਿਆ ਕਿ ਬਾਦਸ਼ਾਹ ਜਾਂ ਪਨਾਹਾ ਤੁਹਾਡੇ ਤੇ ਸਾੜ ਸਤੀ ਆਈ ਹੈ, ਬੜੀ ਭਾਰੀ ਸਾੜ ਸਤੀ ਹੈ, ਇਹਦੇ ਨਾਲ ਤੁਹਾਡੀ ਮੌਤ ਵੀ ਹੋ ਸਕਦੀ ਹੈ। ਇਹ ਸੁਣ ਕੇ ਹੁਣ ਉਧਰ ਭੋਜਨ ਤਿਆਰ ਹੋਇਆ ਤੇ ਇਹਨਾਂ ਹੀ ਸੋਚਾਂ ਵਿੱਚ ਡੁੱਬਿਆ ਹੋਇਆ ਬਾਦਸ਼ਾਹ, ਉਹਨੂੰ ਸੋ ਭੋਜਨ ਕਰਨ ਦੀ ਕੋਈ ਸੁਧ ਸਾਰ ਨਹੀਂ, ਉਹਨੂੰ ਕੁਝ ਵੀ ਚੰਗਾ ਨਹੀਂ ਲੱਗਦਾ, ਭੋਜਨ ਕਰਨ ਵਾਲੋ ਦਾ ਖਿਆਲ ਹੀ ਨਹੀਂ ਗਿਆ, ਇਸੇ ਚਿੰਤਾਵਾਂ ਵਿੱਚ ਡੁੱਬਾ ਹੈ।
ਦਾਸਨ ਕੈ ਬੋ ਭਾਰ ਤਬ ਅਜਿਓ ਕੁਛਕ ਉੱਠ ਸੋਏ।
ਸੇਵਕਾਂ ਦੇ ਬਾਰ ਬਾਰ ਕਹਿਣ ਤੇ ਬਾਦਸ਼ਾਹ ਉੱਠਿਆ, ਉੱਠ ਕਰਕੇ ਬਹੁਤ ਥੋੜਾ ਜਿਹੜਾ ਭੋਜਨ ਹੈ ਉਹ ਬਾਦਸ਼ਾਹ ਨੇ ਖਾਧਾ ਹੈ।
ਚੋ ਪਈ ਚਾਰ ਪੰਜ ਮੂੜਨ ਕੇ ਮਤ ਕੀ।
ਚਾਰ ਪੰਜ ਮੂਰਖਾਂ ਦੇ ਕਹੀ ਹੋਏ ਗੱਲ ਨੂੰ ਮੰਨ ਕੇ, ਚੰਦੂ ਦੇ ਸਮੇਤ ਪੰਜ ਚਾਰ ਹੋਰ ਜਿਹੜੇ ਵਜ਼ੀਰ ਮੂਰਖ ਸਨ, ਗੁਰੂ ਘਰ ਪਾਤਸ਼ਾਹ ਜੀ ਦੇ ਨਾਲ ਦੁਖੀ ਸਨ, ਗੁਰੂ ਘਰ ਦੇ ਮਨ ਅੰਦਰ ਈਰਖਾ ਰੱਖਦੇ ਸਨ, ਇਹਨਾਂ ਚਾਰ ਪੰਜ ਮੂਰਖਾਂ ਦੇ ਕਹਿਣ ਅਨੁਸਾਰ
ਸੁਣ ਕਰ ਬਾਤ ਚਿੰਤ ਚਿਤ ਮ੍ਰਿਤਯੁ ਕੀ।
ਹੁਣ ਇਹਨੇ ਜਦੋਂ ਸੁਣਿਆ ਕਿ ਬਾਦਸ਼ਾਹ ਤੇਰੇ ਤੇ ਸਾੜ ਸਤੀ ਆਈ ਹੈ ਤੇ ਤੇਰੀ ਮੌਤ ਹੋ ਜਾਣੀ ਹੈ ਜੇ ਤੂੰ ਉਪਾਅ ਨਾ ਕੀਤਾ, ਹੁਣ ਮੌਤ ਸੁਣ ਕੇ ਬਾਦਸ਼ਾਹ ਦੇ ਮਨ ਅੰਦਰ ਬੜੀ ਚਿੰਤਾ ਵਧੀ ਹੈ। ਹੁਣ ਵੇਖੋ ਕਿ ਕਿੱਥੇ ਬਾਦਸ਼ਾਹ ਰਾਜ ਭਾਗ ਸਭ ਕੁਝ ਦਾ ਮਾਲਕ ਬੜਾ ਖੁਸ਼, ਇੱਕੋ ਸ਼ਬਦ ਸੁਣਿਆ ਮੌਤ।
मौत सुनदिया हुण ना राज भाग चंगा लगता ना धन दौलत कुछ भी चंगा नहीं लगता क्योंकि मौत शब्द है ही ऐसा। एक नौजवान कोई फकीर परमेश्वर दा प्यारा जिन्हें हर रोज परमेश्वर दी प्रभु दी इबादत करनी स्वास स्वास करके उदा सिमरन करना कदे किसी दा माड़ा नहीं सी चितविया। माड़ा करना दूर दी बहुत गल करना ता बहुत दूर कदी सोचिया भी नहीं किसी दा माड़ा करन बारे। एक नौजवान कहिंदा है किवें हो सकदा है कि एक फकीर एक साधु है जिहड़ा चल जे किसी दा माड़ा करदा नहीं ते सोचदा भी ना होवे किवें हो सकदा है। उह पुछण लगा कि इह कारण की है कि तुहाडे मन विच कदे ख्याल नहीं आया किसी दा माड़ा करन बारे। उह फकीर कहिण लगा समा पाके जवाब देवांगे। समा गुजरिया एक दिन फिर आया नौजवान पर जवानी दी उम्र है। कहन लगा कि साईं लोग दसो मेरे सवाल का जवाब। वो कह लगे तेरे सवाल का जवाब भी देवांगे पर एक गल सुनना कि कल नूं तेरी मौत हो जानी है। हुण जवान बड़ा आया जवानी का बल सी बड़ा तेज दौड़दा उछलदा कुददा आया। हुण जदों कह दिता तेरी मौत हो जानी है ते मौत शब्द सुन के दे शरीर का बल जांदा रहा शरीर निर्बल हो गया। हुण कंध का सहारा लैके उठन लगा। नौजवानी दी उम्र है सहारा कंध का लै रहा क्यों मौत शब्द सुने डर गया। ते उहनूं सतपुरश कहन लगे कि हुण अपने सवाल का जवाब तो लै जा बेटा। कह लगा मैनूं कोई सवाल का जवाब नहीं चाहीदा। डिगदा ढहंदा घर पहुंचया घर वालिआं ने पुछिआ की होया तू तां चंगा भला सी तेरे मत्थे ते त्रेलिया तेरी हालत दस रही है ऐसा की हो गया। कहन लगा फलाने सतपुरश ने मैनूं कहा कल नूं तेरी मौत हो जानी है। ते सारे इलाके विच बड़ा मान सत्कार सी पहुंची हुई रूह सी। उह कहन लगे कि जे उहनां कहा ते फिर अवश होवेगा। परिवार भी चिंता विच डुब गया। दूसरा दिन होया उह सतपुरश उह फकीर चल के घर आए। कहन लगे नौजवान बेटा मैं तेरे सवाल का जवाब देना आया तू कल सवाल का जवाब नहीं लिया पर एक गल दस जदों दा तू मेरे कोलो कल दा चल के आया तेरे मन विच की ख्याल आया की सोचिया। कहिंदा जे कुछ नहीं सोचिया कोई ख्याल नहीं आया ना कुछ खान पान कीता ना कुछ चंगा लगदा घर परिवार चंगा नहीं लगदा ते सिर्फ केवल मैनूं सामने मौत नजर आ रही है। ते फिर उह फकीर कहिण लगे मैं हर रोज मौत नूं याद रखदा इस करके कदी किसे दा माड़ा नहीं सोचदा। हुण मौत शब्द ही ऐसा है भावे कितना भी शरीर च बल हो किन्नी भी ताकत किन्नी समर्था सरमाए का मालक हो जो मौत सुनता है तो घबरा जाता है। हुण इसे तरह की हालत बनी है इधर बादशाह दी जो इन्हें सुनिया कि मेरी मृत्यु हो जानी है साढ़ सती आई पांच चार मूर्खां दे कहण ते क्योंकि मारन ते जीवालन वाला वाहिगुरु परमेश्वर है मारा रख है एको आप मानुख कै किश नाही हाथ। मनुख दे हाथ विच नहीं कि किसी नूं मार सके जां जीवा सके जीवन दे सके। उहदे हुकम विच जीवन है उहदे हुकम विच मौत है। जदों उहदा हुकम आ जाणा है ते फिर रख कोई नहीं सकदा ते जिसने बचाउणा है फिर उहनूं मार कोई नहीं सकदा। हुण इहनां मूर्खां दी गल सुण के जिहड़ा बादशाह दे हिरदे अंदर बड़ी चिंता वधी बड़ा घबराया है।
चढ़ गज पर गमनियो गुर ऊरे
हुण सवेर होई हाथी ते सवार होया बादशाह। हाथी तैयार किया गया हाथी ते सवार होके बादशाह चलिया है।
बरजी रखे सात नर थोरे
इन्ने जिहड़े सिपाही सन क्योंकि जदों बादशाह निकलदा बड़े अहलकार वजीर फौजां नाल हुंदियां बड़ा वड्डा काफला हुंदा बादशाह ते इन्ने कह के सारिआं नूं वरज दित्ता बज कुछ क जे थोड़े जे सिपाही सन उन्हां नूं नाल लिया।
खुशी नचित को भावत कोई
हुण कोई भी खुशी मन नूं नहीं पाउंदी कुछ भी चंगा नहीं लगदा मौत दा शब्द सुन करके।
तिसी संदेह बिखे बृति होई
हुण इसे संदेह संसे विच इहदी बृति लगी हुई है ख्याल उसे पासे लगे है कि सार सती दे नाल मेरी मौत हो जानी है मेरा उपाव जावे कोई जतन हो जावे मैं बच जावा नहीं तां मेरी मौत है। ਇਸੇ ਸੰਸਾਰ ਦੇ ਵਿੱਚ ਇਹਦੀ ਜਿਹੜੀ ਬਿਰਤੀ ਉਹ ਲੱਗੀ ਹੋਈ ਹੈ
ਪਹੁੰਚਿਓ ਗੁਰ ਟਿਗ ਬੰਧਨ ਧਾਰੀ
ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਕੋਲ ਪਹੁੰਚਿਆ ਜਹਾਂਗੀਰ ਬਾਦਸ਼ਾਹ ਤੇ ਪਹੁੰਚ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਵੰਦਨਾ ਕੀਤੀ
ਅਰਪੀ ਚਾਰੂ ਅਕੂਰ ਅਗਾਰੀ
ਸ੍ਰੇਸ਼ਟ ਭੇਟਾ ਲੈ ਕੇ ਗਿਆ ਉਹ ਭੇਟਾ ਗੁਰੂ ਸਾਹਿਬ ਜੀ ਦੇ ਅੱਗੇ ਅਰਪਣ ਕੀਤੀ ਆ ਵੰਦਨਾ ਕੀਤੀ ਹੈ
ਮੌਨ ਠਾਨ ਕਰ ਬਦਨ ਮਲੀਨਾ
ਹੁਣ ਇਹਦਾ ਉਦਾਸ ਮੁੱਖ ਹੈ ਤੇ ਚੁੱਪ ਹੋਇਆ ਬੈਠਾ ਬਾਦਸ਼ਾਹ ਗੁਰੂ ਜੀ ਦੇ ਕੋਲ ਉਦਾਸ ਹੋਇਆ ਚੁੱਪ ਕਰਕੇ ਬੈਠ ਗਿਆ
ਬੈਠੇ ਉਸ਼ਾ ਨਿਕਟ ਮਨ ਦੀਨਾ
ਗੁਰੂ ਸਾਹਿਬ ਜੀ ਦੇ ਕੋਲ ਬੜਾ ਦੀਨ ਹੋ ਕੇ ਬੜਾ ਨਿਮਾਣਾ ਜਿਹਾ ਹੋ ਕੇ ਦੀਨ ਹੋ ਕੇ ਮਨ ਨੂੰ ਲਟਕਾ ਮੂੰਹ ਨੂੰ ਲਟਕਾ ਕਰਕੇ ਉਦਾਸ ਚਿਹਰਾ ਲੈ ਕੇ ਬੈਠਾ ਹੈ
ਸਤਿਗੁਰ ਚਤੁਰ ਪਰਖ ਮੁਰਝਾਇਓ
ਸਤਿਗੁਰੂ ਪ੍ਰਬੀਨ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਜਦੋਂ ਜਹਾਂਗੀਰ ਦੀ ਹਾਲਤ ਵੇਖੀ ਤੇ ਵੇਖ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਵੇਖਿਆ ਕਿ ਬਾਦਸ਼ਾਹ ਦਾ ਚਿਹਰਾ ਬੜਾ ਮੁਰਝਾਇਆ ਬਾਦਸ਼ਾਹ ਬੜਾ ਉਦਾਸ ਜਿਹੜਾ ਉਹ ਨਜ਼ਰ ਆ ਰਿਹਾ ਹੈ
ਹਿਤ ਬੂਜਨ ਕੇ ਬਾਕੇ ਅਲਾਇਓ
ਹੁਣ ਪੁੱਛਣ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਨੇ ਬਚਨ ਕੀਤਾ
ਹਜ਼ਰਤ ਕਹੋ ਕਵਨ ਹੈ ਕਾਰਨ
ਕਹਿਣ ਲੱਗੇ ਹੇ ਬਾਦਸ਼ਾਹ ਤੇਰੀ ਉਦਾਸੀ ਦਾ ਕਾਰਨ ਕੀ ਹੈ ਕਿਉਂ ਮੂੰਹ ਲਟਕਾਇਆ ਕਿਉਂ ਉਦਾਸੀ ਤੇਰੇ ਮੂੰਹ ਚਿਹਰੇ ਤੇ ਛਾਈ ਹੋਈ ਹੈ ਇਹ ਕਾਰਨ ਕੀ ਹੈ
ਜਿਸ ਤੇ ਏਵ ਦਸ਼ਾ ਕੀ ਧਾਰਨ
ਇਹ ਕਿਹੜੇ ਕਾਰਨ ਤੁਸੀਂ ਏਦਾਂ ਦੀ ਦਸ਼ਾ ਬਣਾਈ ਹੋਈ ਹੈ ਐਸਾ ਕੀ ਕਾਰਨ ਵਾਪਰਿਆ
ਬਦਨ ਪ੍ਰਕਾਸ਼ਿਤ ਨਹੀਂ ਤੁਮਾਰਾ
ਤੁਹਾਡੇ ਚਿਹਰੇ ਤੇ ਰੌਣਕ ਨਜ਼ਰ ਨਹੀਂ ਆਉਂਦੀ ਚਿਹਰੇ ਤੇ ਉਦਾਸੀ ਛਾਈ ਹੋਈ ਹੈ
ਮਨੋ ਜੂਪ ਮੈਂ ਮਨ ਕੋ ਹਾਰਾ
ਮਨ ਨੂੰ ਤੁਸੀਂ ਜਿਵੇਂ ਜੂਏ ਦੇ ਵਿੱਚ ਹਾਰ ਆਏ ਹੋਵੋ ਜੂਏ ਦੇ ਵਿੱਚ ਜਿਵੇਂ ਮਨੁੱਖ ਹਾਰ ਕੇ ਆਉਂਦਾ ਹੈ ਉਹ ਝੂਰਦਾ ਹੈ ਉਦਾਸੀ ਛਾ ਜਾਂਦੀ ਹੈ ਉਹਦੀ ਹਾਲਤ ਇਸੇ ਤਰ੍ਹਾਂ ਦੀ ਹੁੰਦੀ ਹੈ ਮਾਨੋ ਕਿ ਤੁਸੀਂ ਵੀ ਇਸੇ ਤਰ੍ਹਾਂ ਜਿਵੇਂ ਜੂਏ ਦੇ ਵਿੱਚ ਸਭ ਕੁਛ ਹਾਰ ਕੇ ਆਏ ਹੋਵੋ ਐਸੀ ਹਾਲਤ ਬਣੀ ਹੈ
ਨਹੀਂ ਬਿਲੋਚਨ ਬਿਕਸਤ ਆਛੇ
ਬਾਦਸ਼ਾਹ ਨਾ ਤੁਹਾਡੀਆਂ ਅੱਖਾਂ ਵਿੱਚ ਚਮਕ ਹੈ ਚਿਹਰੇ ਤੇ ਵੀ ਉਦਾਸੀ ਹੈ ਹਾਲਤ ਬੜੀ ਐਸੀ ਬਣੀ ਹੋਈ ਹੈ ਅੱਖਾਂ ਦੇ ਵਿੱਚ ਚਮਕ ਵੀ ਨਜ਼ਰ ਨਹੀਂ ਆਉਂਦੀ
ਨੈ ਪੂਰਬ ਸਮ ਬੋਲਨ ਬਾਛੇ
ਇਸ ਪ੍ਰਕਾਰ ਦੇ ਨਾਲ ਨਾ ਤੁਹਾਡੇ ਜਿਹੜੇ ਬੋਲ ਨੇ ਉਹ ਇੱਛਾ ਦੇ ਅਨੁਸਾਰ ਤੁਸੀਂ ਬੋਲ ਵੀ ਨਹੀਂ ਰਹੇ ਤੁਹਾਡੇ ਬੋਲਾਂ ਦੇ ਵਿੱਚ ਬੜੀ ਧੀਮੀ ਤੁਹਾਡੀ ਆਵਾਜ਼ ਹੈ ਮੂੰਹ ਚੋਂ ਤੇਰੇ ਬੋਲ ਨਹੀਂ ਨਿਕਲ ਰਿਹਾ
ਉਹ ਅਸਕਾਜ ਬਿਗਾਰਿਓ ਕਾਮ
ਐਸਾ ਕਿਹੜਾ ਕਾਰਜ ਜਿਹੜਾ ਕਿਸੇ ਨੇ ਵਿਗਾੜ ਦਿੱਤਾ ਹੈ ਤੁਹਾਡਾ
ਜਿਸ ਤੇ ਖੁਸ਼ੀ ਨਹੀਂ ਮਨ ਮਾਓ
ਜਿਸ ਕਾਰਨ ਤੁਹਾਡੇ ਮਨ ਅੰਦਰ ਖੁਸ਼ੀ ਨਹੀਂ ਐਸਾ ਕਿਹੜਾ ਕਾਰਜ ਵਿਗੜ ਗਿਆ ਜਿਹਦੇ ਕਰਕੇ ਬਾਦਸ਼ਾਹ ਤੇਰਾ ਮਨ ਉਹ ਖੁਸ਼ ਨਹੀਂ ਹੈ
ਕਯੋ ਸ਼ਾ ਕਿਆ ਕਹੋ ਸੁਣਾਈ
ਤੇ ਹੁਣ ਬਾਦਸ਼ਾਹ ਇਹ ਸੁਣ ਕਰਕੇ ਕਹਿਣ ਲੱਗਾ ਸਤਿਗੁਰੂ ਪਾਤਸ਼ਾਹ ਕੀ ਦੱਸਾਂ ਮੈਂ ਆਪ ਜੀ ਨੂੰ
ਅਸਮੰਜਸ ਗਤ ਕਈ ਨ ਜਾਈ
ਅਸੀਂ ਬੜੇ ਅਜਮਸ ਅਸਮੰਜਸ ਗੱਲ ਬਣੀ ਹੈ ਬੜੀ ਹੈਰਾਨ ਕਰ ਦੇਣ ਵਾਲੀ ਜਿਹੜੀ ਹੈ ਡਰ ਦੇਣ ਵਾਲੀ ਉਹ ਗੱਲ ਬਣੀ ਹੈ
ਤਉ ਅਵਸ਼ ਬਣੀ ਅਭਿਆਨ
ਤੇ ਹੁਣ ਉਹ ਜਿਹੜੀ ਗੱਲ ਬਣੀ ਹੈ ਹੁਣ ਤੁਹਾਨੂੰ ਦੱਸਣਾ ਵੀ ਬਣਦੀ ਹੈ ਜਿਹੜੇ ਮੇਰੇ ਤੇ ਹੁਣ ਇਹ ਸਮਾਂ ਬਣਿਆ ਹੈ ਅਸਮੰਜਸ ਬਾਤ ਹੋਈ ਹੈ ਉਹ ਹੁਣ ਸਮਾਂ ਬਣਿਆ ਤੁਹਾਨੂੰ ਕਹਿਣ ਵਾਸਤੇ ਤੁਹਾਡੇ ਕੋਲ ਆਇਆ ਹਾਂ
ਸੁਣੋ ਪੀਰ ਜੀ ਕਰੋ ਬਖਾਨ
ਇਹ ਪੀਰ ਜੀ ਸੁਣੋ ਜੋ ਕੁਝ ਮੇਰੇ ਤੇ ਵਾਪਰ ਰਿਹਾ ਉਹ ਮੈਂ ਆਪ ਜੀ ਨੂੰ ਦੱਸਦਾ ਹਾਂ
ਸਾੜ ਸਤੀ ਮੋਰੇ ਪਰ ਆਈ
ਸਾੜ ਸਤੀ ਆਈ ਹੈ ਮੇਰੇ ਤੇ ਨਜੂਮੀ ਨੇ ਮੈਨੂੰ ਦੱਸਿਆ ਉਹਨੇ ਜੋਤਿਸ਼ ਵਿਦਿਆ ਨੂੰ ਪੜ੍ਹ ਕੇ ਮੈਨੂੰ ਦੱਸਣਾ ਕੀਤਾ ਕਿ ਮੇਰੇ ਤੇ ਬੜੀ ਭਾਰੀ ਸਾੜ ਸਤੀ ਆਈ ਹੈ
ਅਪਰ ਨਹੀਂ ਕੁਛ ਹੋ ਤੇ ਉਪਾਈ
ਤੇ ਸਾੜ ਸਤੀ ਲਈ ਹੋਰ ਦੂਜਾ ਕੋਈ ਉਪਾਅ ਨਹੀਂ ਹੋ ਸਕਦਾ
ਇੱਕ ਯਤਨ ਸੋ ਹੱਥ ਤੁਮਾਰੇ
ਸਿਰਫ ਕੇਵਲ ਇੱਕੋ ਯਤਨ ਹੈ ਇਸ ਸਾੜ ਸਤੀ ਤੋਂ ਬਚਣ ਦਾ ਜਿਹੜੀ ਉਹ ਨਜੂਮੀ ਨੇ ਸਾੜ ਸਤੀ ਦੇ ਬਾਬਤ ਦੱਸਿਆ ਸਤਿਗੁਰੂ ਜੀ ਉਹ ਸਾੜ ਸਤੀ ਦੇ ਹੋਰ ਕਿਸੇ ਵੀ ਤਰੀਕੇ ਨਾਲ ਨਹੀਂ ਟਲ ਸਕਦੀ ਕੇਵਲ ਤੇ ਕੇਵਲ ਇੱਕੋ ਉਪਾਅ ਹੈ ਇੱਕੋ ਯਤਨ ਹੈ ਜਿਹੜਾ ਜਿਹਦੇ ਨਾਲ ਇਹ ਸਾੜ ਸਤੀ ਟਲ ਸਕਦੀ ਹੈ
ਜਿਸ ਤੇ ਉਪਜੇ ਖੈਰ ਹਮਾਰੇ
ਜਿਸ ਦੇ ਨਾਲ ਉਪਾਅ ਕਰਨ ਦੇ ਨਾਲ ਮੇਰੀ ਸਲਾਮਤੀ ਹੋ ਸਕਦੀ ਹੈ ਮੈਂ ਠੀਕ ਰਹਿ ਸਕਦਾ ਹਾਂ
ਦੁਰਗ ਗਵਾਲੀਅਰ ਮੈਂ ਥਿਰ ਹੋਏ ਕੇ
ਪਾਤਸ਼ਾਹ ਉਹ ਯਤਨ ਕੀ ਹੈ ਉਹ ਤੁਹਾਡੇ ਹੱਥ ਵਿੱਚ ਹੈ ਉਹ ਯਤਨ ਕੀ ਹੈ ਕਹਿਣ ਲੱਗਾ ਗਵਾਲੀਅਰ ਦੇ ਕਿਲੇ ਦੇ ਵਿੱਚ ਜਾ ਕਰਕੇ
ਸਿਮਰੋ ਅੱਲਾ ਮਾਲ ਕਰ ਲੈ ਕੇ
ਹੱਥ ਦੇ ਵਿੱਚ ਮਾਲਾ ਲੈ ਕੇ ਤੁਸੀਂ ਅੱਲਾ ਪਾਕ ਦਾ ਸਿਮਰਨ ਕਰੋ केवल एक यही जतन है जिदे नाल बचा हो सकता है। ग्वालियर दे किले विच जाके आप जी कृपा करो, माला लैके हाथ विच ते अल्लाह पाक दा सिमरन करो।
एक चालीसा जे तुम करो,
ये 40 दिन तुसी मेरे लिए ए सिमरन कर दियो अल्लाह पाक दा।
साढ़ सती को बल पर हरो,
तुहाडे 40 दिन सिमरन करन दे नाल साढ़ सती दा जिहड़ा बल है वह खत्म हो जाएगा। साढ़ सती मेरा कुछ बिगाड़ दे सकेगी, ओदा जिहड़ा बाल है वह खत्म हो जाएगा।
खैर होए सब रीत हमारे,
सब तरीकिया ना भले प्रकार दे नाल फिर मेरी खैर हो जाएगी, मैं सही सलामत हो जावांगा।
होए बरनी जब एव तुम्हारे,
जो तुसी इस प्रकार दे नाल ग्वालियर दे किले विच बैठ के 40 दिन उस खुदा दा जाप करोगे।
श्री सतगुरु सुन सब लख पाई,
बादशाह ने जदो ए गल दसी ते सुन करके अंतर जामे सतगुरु पातशाह जी ने सारा कुछ जान लिया।
जथा दुष्ट मिल कीन खुटाई,
चंदो दुष्ट ने साथियां नाल मिलके खोटा काम कीता है, खुटाई कीती, क्योंकि घड़कड़ दिया जानन वाले सतगुरु जी पातशाह ने जान लिया सर को सारा कुछ भी चंदो की खुटाई है, चंदो ने खोटा काम किया है।
अब जी करे हटावन शाऊ,
सतगुरु पातशाह कह लगे कि जे मैं बादशाह नू जवाब देना भी असि ये कहने कि नहीं जाना किले विच नू मैं मना करदा हां।
मल न होए संसय मन माऊ,
ते जिहड़ा बादशाह दा मन उदास हो जाएगा, इह संसया विच पै जाएगा। इह हुण इक आस लैके आया साडे कोल, जे असि भी जवाब दे दिता मना कर दिता तो यह उदास हो जाएगा, संसया विच पै जाएगा।
जे ने जाए कुटल मिल कहे,
जे असि ग्वालियर दे किले विच नहीं जाते ओ कुटल जिहड़ा कपटी पापी चंदू है ओ मिलके सारे कहणगे बादशाह नू,
हमसो बिगरे भेद न लए,
बादशाह ते साडे विच बिगाड़ पाउण दा जतन करनगे ते बादशाह ने यह गल नू जाण नहीं सकना। बादशाह नूं इह गल समझ विच नहीं पैनी ते उन्हां ने जतन करना है कि किसे तरह गुरु साहिब दे नाल बादशाह दा विगाड़ पै जावे।
उर विचार गुर त्यो बनाई,
हिरदे विच विचार करके चंगी तरह सतगुरु पातशाह जी ने बादशाह नूं कहना कीता।
तो पर साढ़ सती ने आई,
कहण लगे जहांगीर बादशाह सुन, जिहड़े साढ़ सती दी गल तूं करदा ओ साढ़ सती तेरे ते नहीं आई,
नहीं कष्ट कुछ आवे नेरे,
कोई भी कष्ट बादशाह तेरे नेड़े भी नहीं आ सकता। जिहड़ी साढ़ सती दी गल तू दुख दी गल करदा ओ तेरे ते नहीं आई, कोई भी कष्ट कोई भी दिख तेरे नेड़े नहीं आ सकता।
श्री आए तेरी हम हेरे,
सदा ही तेरा जिहड़ा है वो खुशी रहेगी, सदा ही तेरा भला होवेगा, कोई भी कुछ तेरा बिगाड़ नहीं सकता।
जिस पर साढ़ सती अब आई,
हुण असीं तैनूं दसदे आं बादशाह जिहदे ते साढ़ सती आई है, साढ़ सती दरअसल तेरे ते नहीं आई, यह साढ़ सती जिहदे ते हुण आई है।
तिस ते बने ना एक उपाई,
हुण ओह साढ़ सती तेरा उपा तां बादशाह हो जाना है, तेरा कुछ भी बिगड़ना नहीं, ना तेरे नेड़े दुख आना, ना तेरा कुछ कोई बिगाड़ सकेगा। पर जिदा समा हुण आन बनिया ना जिदे ते साढ़ सती आई है, वह भावे लखा में जतन कर लेगा उदे कोलों उपा नहीं बनना, वह नहीं हुण साढ़ सती तो बच सकेगा।
काल जाए पक देखत तेरे,
इस प्रकार दे नाल बादशाह तेरे वेखदियां होया उहदी मौत होवेगी, भैड़ी मौत मरेगा। हुण तेरे वेखदिया जिदे ते साढ़ सती आई है मौत ओदी होवेगी।
मरे कुमत्रो पाप फल प्रेरे,
जिदे ते बादशाह साढ़ सती आई है ओ हुण छेती मरेगा, भैड़ी मौत मरेगा, मानो ओदा पाप दा फल पक चुका है, ओ पाप जिहड़ा है ओ फल उहनूं प्रेर रिहा है सारा कुछ करन दे लई, क्योंकि साढ़ सती ओदे ते आण पहुंची, ओदा समा नेड़े आण पहुंची है, ते इस करके ओ जिहड़ा फल है उहदा पक चुका है पाप दा।
हमरे प्रविशे दुर्ग मजारे,
ते असी
ਤੁਹਾਡੇ ਲਈ ਉਸ ਕਿਲੇ ਦੇ ਵਿੱਚ ਜ਼ਰੂਰ ਜਾਵਾਂਗੇ। ਉਪਜਤੇ ਕਲਿਆਣ ਤੁਮਾਰੇ,
ਜਾ ਕੇ ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਾਂਗੇ ਜਿਹਦੇ ਨਾਲ ਤੁਹਾਡੀ ਕਲਿਆਣ ਹੋਵੇਗੀ।
ਤੋ ਹਮ ਜਾਏ ਜਾਪ ਕੋ ਕਰੇ,
ਅਸੀਂ ਜ਼ਰੂਰ ਉਸ ਕਿਲੇ ਦੇ ਗਵਾਲੀਅਰ ਦੇ ਕਿਲੇ ਵਿੱਚ ਜਾ ਕੇ ਉਸ ਵਾਹਿਗੁਰੂ ਪਰਮੇਸ਼ਰ ਅੱਲਾ ਪਾਕ ਦਾ ਜਾਪ ਕਰਾਂਗੇ।
ਸਭ ਸੰਕਟ ਤੇਰੇ ਪਰ ਹਰੇ,
ਜਿੰਨੇ ਵੀ ਬਾਦਸ਼ਾਹ ਤੇਰੇ ਸੰਕਟ ਨੇ ਉਹ ਸਾਰੇ ਦੂਰ ਹੋ ਜਾਣਗੇ।
ਸੁਨਤ ਹਰਖਿਓ ਮਨ ਮਾਉ,
ਤੇ ਹੁਣ ਡੁੱਬਦੇ ਨੂੰ ਤਿਨਕੇ ਦਾ ਸਹਾਰਾ। ਹੁਣ ਜਦੋਂ ਬਾਦਸ਼ਾਹ ਨੇ ਸੁਣ ਲਿਆ, ਕਿੱਥੇ ਤੱਕ ਘਬਰਾਇਆ ਪਿਆ ਸੀ, ਜਿਵੇਂ ਉਹ ਨੌਜਵਾਨ ਨੂੰ ਕਿਹਾ ਮੌਤ ਹੋ ਜਾਣੀ ਹੈ ਤੇ ਸਭ ਕੁਝ ਭੁੱਲ ਗਿਆ, ਘਬਰਾ ਗਿਆ। ਤੇ ਜਦੋਂ ਫਿਰ ਉਹਨੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਜਾ ਜਵਾਨ ਤੇਰੀ ਮੌਤ ਨੇ ਵਿਗ ਦੇ ਅੱਖਾਂ ਚ ਚਮਕ ਆ ਗਈ, ਛਾਲ ਮਾਰ ਕੇ ਮੰਜੇ ਤੋਂ ਉੱਠਿਆ। ਉਸੇ ਤਰ੍ਹਾਂ ਹੁਣ ਬਾਦਸ਼ਾਹ ਦੀ ਹਾਲਤ ਬਣੀ। ਬਾਦਸ਼ਾਹ ਕਿੱਥੇ ਡਿੱਗਦਾ ਢਹਿੰਦਾ ਮੁਰਝਾਇਆ, ਚਿਹਰਾ ਉਦਾਸੀ ਛਾਈ ਹੋਈ, ਬੋਲ ਨਿਕਲਦੇ ਨੇ। ਗੁਰੂ ਪਾਤਸ਼ਾਹ ਕੋਲ ਆਇਆ ਤੇ ਜਦੋਂ ਗੁਰੂ ਪਾਤਸ਼ਾਹ ਜੀ ਨੇ ਹੌਸਲਾ ਦਿੱਤਾ, ਬਾਦਸ਼ਾਹ ਤੇਰਾ ਕੁਝ ਵੀ ਨਹੀਂ ਵਿਗੜੇਗਾ, ਤੇਰੀ ਕਲਿਆਣ ਹੋਵੇਗੀ, ਤੇਰੇ ਸਾਰੇ ਦੁੱਖ ਦੂਰ ਹੋ ਜਾਣਗੇ, ਤੂੰ ਕਿਸੇ ਗੱਲ ਦਾ ਫਿਕਰ ਨਾ ਕਰ। ਤਾਂ ਹੁਣ ਬਾਦਸ਼ਾਹ ਜਿਹੜਾ ਸੀ ਬੜਾ ਪ੍ਰਸੰਨ ਹੋਇਆ, ਹਿਰਦੇ ਅੰਦਰ ਖੁਸ਼ੀ ਵਧੀ ਹੈ।
ਸਾੜ ਸਤੀ ਬਲ ਹੋਈ ਬਿਨਾਓ,
ਹੁਣ ਜਾਣਿਆ ਬਾਦਸ਼ਾਹ ਨੇ ਕਿ ਜਿਹੜੀ ਸਾੜ ਸਤੀ ਮੇਰੇ ਤੇ ਆਈ ਆ ਉਹਦਾ ਬਲ ਜਿਹੜਾ ਉਹ ਖਤਮ ਹੋ ਜਾਵੇਗਾ।
ਧੰਨ ਗੁਰੂ ਜੀ ਤੁਮ ਸਭ ਲਾਇਕ,
ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ, ਤੁਸੀਂ ਧੰਨ ਹੋ, ਸਰਬ ਕਲਾ ਕਰਕੇ ਲਾਇਕ ਹੋ।
ਸ਼ਰਨਾਗਤ ਕੇ ਕਸ਼ਟ ਨਸਾਇਕ,
ਜਿਹੜਾ ਤੁਹਾਡੀ ਸ਼ਰਨ ਵਿੱਚ ਚੱਲ ਕੇ ਆਉਂਦਾ, ਸ਼ਰਨ ਵਿੱਚ ਆਉਣ ਵਾਲਿਆਂ ਦੇ ਸਾਰੇ ਕਸ਼ਟ ਤੁਸੀਂ ਹਰ ਲੈਂਦੇ ਹੋ। ਪਾਤਸ਼ਾਹ ਜੋ ਵੀ ਤੁਹਾਡੀ ਸ਼ਰਨ ਵਿੱਚ ਚੱਲ ਕੇ ਆਉਂਦਾ, ਸ਼ਰਨ ਵਿੱਚ ਪਿਆਂ ਦੀ ਤੁਸੀਂ ਲਾਜ ਰੱਖਦੇ ਹੋ, ਸਾਰੇ ਕਸ਼ਟ ਦੂਰ ਕਰ ਦਿੰਦੇ ਹੋ।
ਖਾਤਰ ਜਮਾ ਹਿਰਦੇ ਅਬੋ ਹੋਈ,
ਕਹਿਣ ਲੱਗਾ ਹੁਣ ਮੇਰੇ ਹਿਰਦੇ ਵਿੱਚ ਤਸੱਲੀ ਹੋਈ ਹੈ। ਪਾਤਸ਼ਾਹ ਮੂਰਖਾਂ ਨੇ ਭਰਮਾ ਦਿੱਤਾ, ਮੂਰਖਾਂ ਦੇ ਕਹਿਣ ਤੇ ਡਰਿਆ ਬਹੁਤ ਸੀ। ਗੁਰੂ ਸਾਹਿਬ ਜੀ ਨੇ ਜਦੋਂ ਭਰੋਸਾ ਦਿੱਤਾ, ਧੀਰਜ ਦਿੱਤਾ, ਕਹਿਣ ਲੱਗਾ ਹੁਣ ਮੇਰੇ ਹਿਰਦੇ ਦੇ ਵਿੱਚ ਤਸੱਲੀ ਹੋਈ ਹੈ।
ਸੰਕਟ ਮੋਏ ਛੂਏ ਨੇ ਕੋਈ,
ਮੈਂ ਜਾਣ ਲਿਆ ਹੁਣ ਕੋਈ ਵੀ ਸੰਕਟ ਮੈਨੂੰ ਛੂ ਨਹੀਂ ਸਕਦਾ, ਕੋਈ ਵੀ ਸੰਕਟ ਮੇਰੇ ਨੇੜੇ ਨਹੀਂ ਆ ਸਕਦਾ।
ਕਿਰਪਾ ਧਾਰੋ ਹਰਖ ਸਮੇਤਾ,
ਕਿਰਪਾ ਕੀਤੀ ਸਤਿਗੁਰੂ ਪਾਤਸ਼ਾਹ ਜੀ ਨੇ, ਬੜਾ ਇਹ ਪ੍ਰਸੰਨ ਹੋਇਆ।
ਜਾਪ ਕਰਨ ਗਮਨੋ ਮਮ ਹੀਤਾ,
ਲੱਗਾ ਹੁਣ ਤੁਸੀਂ ਆਪ ਜੀ ਕਿਰਪਾ ਕਰਕੇ ਮੇਰੇ ਲਈ ਉਹ ਗਵਾਲੀਅਰ ਦੇ ਕਿਲੇ ਦੇ ਵਿੱਚ ਜਾਪ ਕਰਨ ਲਈ ਜਾਵੋਗੇ।
ਤੁਮ ਤੇ ਆਚੋ ਕੋ ਹੋਏ ਪਿਆਰੋ,
ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ, ਤੁਹਾਡੇ ਤੋਂ ਬਿਨਾਂ ਮੇਰੇ ਲਈ ਹੋਰ ਕੌਣ ਪਿਆਰਾ ਹੋ ਸਕਦਾ, ਤੁਹਾਡੇ ਤੋਂ ਵੱਧ ਕੇ ਮੈਨੂੰ ਹੋਰ ਕੋਈ ਪਿਆਰਾ ਨਹੀਂ ਹੈ।
ਜਿਨ ਕੇ ਦੀਏ ਪ੍ਰਾਨ ਤਨ ਧਾਰੋ,
ਜਿਨ੍ਹਾਂ ਦੇ ਦਿੱਤੇ ਹੋਏ ਪ੍ਰਾਣ ਹੁਣ ਮੈਂ ਸਰੀਰ ਵਿੱਚ ਧਾਰਨ ਕਰਾਂਗਾ, ਨਹੀਂ ਤਾਂ ਮੇਰੇ ਤਾਂ ਪ੍ਰਾਣ ਨਿਕਲ ਰਹੇ ਸੀ, ਮੈਂ ਤਾਂ ਇਉਂ ਸਮਝਿਆ ਸੀ ਮੌਤ ਆਈ ਕੇ ਆਈ। ਪਾਤਸ਼ਾਹ ਇਹ ਤੁਹਾਡੀ ਕਿਰਪਾ ਹੈ, ਤੁਹਾਡੀ ਰਹਿਮਤ ਹੈ, ਮੈਂ ਤੁਹਾਡੀ ਸ਼ਰਨ ਵਿੱਚ ਚੱਲ ਕੇ ਆਇਆ, ਤੁਹਾਡੇ ਬਖਸ਼ੇ ਹੋਏ ਪ੍ਰਾਣਾਂ ਨੂੰ ਮੈਂ ਹੁਣ ਸਰੀਰ ਵਿੱਚ ਧਾਰਨ ਕਰਾਂਗਾ।
ਪਰਵਾਨਾ ਤਬ ਸ਼ਾਹ ਲਿਖਾਇਓ,
ਗੁਰੂ ਸਾਹਿਬ ਜੀ ਨੇ ਕਿਹਾ ਅਸੀਂ ਗਵਾਲੀਅਰ ਦੇ ਕਿਲੇ ਵਿੱਚ ਜਾਵਾਂਗੇ। ਇਹ ਸੁਣ ਕਰਕੇ ਹੁਣ ਬਾਦਸ਼ਾਹ ਨੇ ਇੱਕ ਗਵਾਲੀਅਰ ਦਾ ਜਿਹੜਾ ਕਿਲੇਦਾਰ ਸੀ ਉਹਨੂੰ ਇੱਕ ਪਰਵਾਨਾ ਇੱਕ ਪੱਤਰਿਕਾ ਲਿਖੀ ਹੈ।
ਦੁਰਗਪਤੀ ਕੇ ਪਾਸ ਪਠਾਇਓ,
ਦੁਰਗਪਤੀ ਕਹਿੰਦੇ ਨੇ ਕਿਲੇਦਾਰ ਨੂੰ, ਜਿਹੜਾ ਕਿਲੇ ਦੀ ਰਖਵਾਲੀ ਕਰਨ ਵਾਲਾ, ਕਿਲੇ ਦੀ ਸਾਂਭ ਸੰਭਾਲ ਦੀ ਜਿਹਦੀ ਜ਼ਿੰਮੇਵਾਰੀ ਹੁੰਦੀ ਹੈ, ਉਹ ਦੁਰਗਪਤੀ ਨੂੰ, ਕਿਲੇਦਾਰ ਨੂੰ ਉਹ ਜਿਹੜੀ ਪੱਤਰਿਕਾ ਉਹ ਭੇਜੀ ਹੈ।
ਸ਼੍ਰੀ ਹਰਗੋਬਿੰਦ ਏਠਾ ਆਵੇ,
ਉਹਦੇ ਵਿੱਚ ਲਿਖਿਆ ਸੀ ਕਿ ਮੇਰੀ ਪੀਰੀ ਦੇ ਮਾਲਕ ਪਰ ਉਪਕਾਰੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਇਸ ਗਵਾਲੀਅਰ ਦੇ ਕਿਲੇ ਵਿੱਚ ਆ ਰਹੇ ਹਨ।
ਕਰ 40 ਸਾ ਮੋਏ ਬਚਾਵੇ,
40 ਦਿਨ ਰਹਿ ਕੇ ਗਵਾਲੀਅਰ ਦੇ ਕਿਲੇ ਦੇ ਵਿੱਚ ਅੱਲਾ ਪਾਕ ਦਾ ਸਿਮਰਨ ਕਰਨਗੇ ਤੇ ਮੈਨੂੰ ਬਚਾਉਣਗੇ, ਮੇਰੀ ਰੱਖਿਆ ਕਰਨਗੇ।
ਆਚੇ ਤਲ ਡੇਰਾ ਕਰਵਾਓ,
ਚੰਗੀ ਤਰ੍ਹਾਂ ਚੰਗੀ ਥਾਂ ਵੇਖ ਕੇ, ਸਾਫ ਸੁਥਰੇ ਚੰਗੀ ਜਗ੍ਹਾ ਵੇਖ ਕੇ ਇਹਨਾਂ ਦਾ ਡੇਰਾ ਇਹਨਾਂ ਦਾ ਨਿਵਾਸ ਕਰਵਾਉਣਾ ਹੈ।
ਜੋ ਕਿਛ ਚਰੇ ਸੋ ਪਾਸ ਪਠਾਓ,
ਜੋ ਕੁਝ ਵੀ ਗੁਰੂ ਸਾਹਿਬ ਚਾਹੁਣ ਉਹ ਇਹਨਾਂ ਦੇ ਕੋਲ ਭੇਜਣਾ ਹੈ, ਜਿਸ ਵੀ ਕਿਸੇ ਵਸਤੂ ਦੀ ਲੋੜ ਹੋਵੇ ਉਹ ਸਾਰਾ ਕੁਝ ਇਹਨਾਂ ਦੇ ਕੋਲ ਭੇਜਦੇ ਰਹਿਣਾ ਹੈ।
ਦਿੱਤੇ ਰਹੀਏ अधिक आनंद
बड़े आनंद दे नाल जो भी गुरु साहब मंगण जो भी चीज चाहिदी होवे ओ बड़े आनंद दे साथ तुसी देनी है
मानो के ओ सकल कर बंद
हुण इस प्रकार दे नाल दोवें हाथ जोड़ के तुसी इन्हां दी हर गल मननी है गुरु हरगोबिंद साहब पातशाह जदों किले विच पहुंच जान ते 40 दिन इन्हां ने इत्थे रुकना है जो भी गुरु साहब जी नूं चाहिदा होवे जो भी गुरु साहब कहन ਉਹ ਤੁਸੀਂ ਦੋਵੇਂ ਹੱਥ ਜੋੜ ਕੇ ਉਹਨੂੰ ਉਸੇ ਤਰ੍ਹਾਂ ਮੰਨਣਾ ਹੈ
ਨਿਕਟ ਹਮੇਸ਼ ਜਾਓ ਇੱਕ ਵਾਰੀ
ਦਿਨ ਦੇ ਵਿੱਚ ਇੱਕ ਵਾਰੀ ਹਮੇਸ਼ਾ ਗੁਰੂ ਸਾਹਿਬ ਜੀ ਦੇ ਕੋਲ ਚੱਲ ਕੇ ਜਾਣਾ ਹੈ
ਬੂਜਤ ਰਹੋ ਲਿਓ ਸੁਧ ਸਾਰੀ
ਪੁੱਛਦੇ ਰਹਿਣਾ ਸੁਧ ਸਾਰ ਸਾਰੀ ਰੱਖਣੀ ਹੈ ਇੱਕ ਟਾਈਮ ਜਾ ਕੇ ਇਹਨਾਂ ਨੂੰ ਪੁੱਛਦੇ ਰਹਿਣਾ ਕੋਈ ਚੀਜ਼ ਕੋਈ ਵਸਤੂ ਦੀ ਲੋੜ ਹੋਵੇ ਖਬਰਸਾਰ ਲੈਂਦੇ ਰਹਿਣਾ ਹੈ
ਇਮ ਕੈਸ਼ਾ ਬੰਦ ਨਾ ਕਰੀ
ਇਸ ਪ੍ਰਕਾਰ ਦੇ ਨਾਲ ਪ੍ਰਵਾਨਾ ਲੈ ਕੇ ਭੇਜਿਆ ਤੇ ਉਧਰ ਸਤਿਗੁਰ ਪਾਤਸ਼ਾਹ ਜੀ ਨੂੰ ਹੁਣ ਨਮਸਕਾਰ ਵੰਦਨਾ ਕੀਤੀ ਹੈ ਬਾਦਸ਼ਾਹ ਜਹਾਂਗੀਰ ਨੇ
ਗ੍ਰਹਿ ਕੋ ਗਮਨ ਸੋ ਇੱਛਾ ਤਰੀ
ਹੁਣ ਇੱਛਾ ਧਾਰਨ ਕੀਤੀ ਹੈ ਗ੍ਰਹਿ ਘਰ ਵਾਪਸ ਜਾਣ ਦੇ ਗੁਰੂ ਸਾਹਿਬ ਜੀ ਦੀ ਆਗਿਆ ਪਾ ਕਰਕੇ ਘਰ ਵਾਪਸ ਚੱਲਿਆ ਬਾਦਸ਼ਾਹ
ਸਤਿਗੁਰ ਕੇ ਉਹ ਰਹੇ ਸਭ ਡੇਰਾ
ਸਤਿਗੁਰ ਪਾਤਸ਼ਾਹ ਜੀ ਨੇ ਕਿਹਾ ਕਹਿਣ ਲੱਗੇ ਜਹਾਂਗੀਰ ਬਾਦਸ਼ਾਹ ਨੂੰ ਕਿ ਇਹ ਸਾਡਾ ਜਿਹੜਾ ਡੇਰਾ ਹੈ ਸਾਰੀਆਂ ਫੌਜਾਂ ਜਿਹੜੇ ਸਿੰਘ ਹਨ ਇਹ ਸਾਰੇ ਇੱਥੇ ਹੀ ਰਹਿਣਗੇ
ਹਮ ਗਮਨੇ ਤਿਤ ਹੋਤ ਸਵੇਰਾ
ਸਵੇਰ ਹੁੰਦਿਆਂ ਹੀ ਅਸੀਂ ਇੱਥੋਂ ਚਾਲਾ ਪਾ ਦਿਆਂਗੇ ਗਵਾਲੀਅਰ ਦੇ ਕਿਲੇ ਵੱਲ ਨੂੰ
ਕਰੇ ਨਿਵਾਰਨ ਬਾਧਾ ਤੋਰੀ
ਜਿਹੜੇ ਬਾਧਾ ਇਹ ਦੁੱਖ ਦੇ ਘੜੇ ਹੈ ਸਾੜ ਸਦੇ ਤੇਰੇ ਤੇ ਆਈ ਹੈ ਇਹ ਤੇਰੀ ਅਸੀਂ ਖਤਮ ਕਰਾਂਗੇ
ਕਰੋ ਪ੍ਰਥਮ ਮੋਕ ਬੌਰ ਬਿਨਾਸ਼ੇ ਕੁਟਲ ਜੁਖੋਰੀ
ਤੇ ਫਿਰ ਜਿਹੜੇ ਕੁਟਲ ਨੇ ਖੋਰੀ ਨੇ ਛੁਪ ਕੇ ਜਿਹੜਾ ਇਹ ਐਸਾ ਛਲ ਫਰੇਬ ਕਰਦੇ ਨੇ ਵੈਰ ਕਰਦੇ ਨੇ ਫਿਰ ਇਹਨਾਂ ਦਾ ਅਸੀਂ ਜਿਹੜਾ ਉਹ ਨਾਸ਼ ਕਰਾਂਗੇ
ਸੁਨਤ ਸ਼ਾਹ ਕਹਿ ਮੈਂ ਅਨੁਸਾਰੇ
ਬਾਦਸ਼ਾਹ ਕਹਿਣ ਲੱਗਾ ਪਾਤਸ਼ਾਹ ਮੈਂ ਤੁਹਾਡੇ ਅਨੁਸਾਰੀ ਹਾਂ ਜਿਵੇਂ ਤੁਸੀਂ ਕਹੋਗੇ ਮੈਂ ਉਸੇ ਤਰ੍ਹਾਂ ਕਰਾਂਗਾ
ਕਰੋ ਪ੍ਰਥਮ ਮੋਹ ਪਰ ਉਪਕਾਰੇ
ਆਪ ਜੀ ਕਿਰਪਾ ਕਰਕੇ ਦਇਆ ਕਰਕੇ ਪਹਿਲਾਂ ਮੇਰੇ ਤੇ ਇਹ ਵੱਡਾ ਪਰ ਉਪਕਾਰ ਕਰ ਦਿਓ ਉਸ ਤੋਂ ਬਾਅਦ ਜਿਵੇਂ ਵੀ ਤੁਸੀਂ ਕਹੋਗੇ ਮੈਂ ਉਸੇ ਅਨੁਸਾਰ ਕਰਾਂਗਾ
ਗਿਓ ਸ਼ਾਹ ਉਪ ਆਪਣੇ ਧਾਮੋ
ਗੁਰੂ ਸਾਹਿਬ ਜੀ ਦੇ ਆਗਿਆ ਪਾ ਕੇ ਬਾਦਸ਼ਾਹ ਜਹਾਂਗੀਰ ਵਾਪਸ ਆਪਣੇ ਮਹਿਲਾਂ ਵਿੱਚ ਗਿਆ
ਸ਼੍ਰੀ ਹਰਗੋਬਿੰਦ ਧੰਨ ਅਬਿਰਾਮੋ
ਸੋਹਣੇ ਸੁੰਦਰ ਸ੍ਰੇਸ਼ਟ ਸਰੂਪ ਵਾਲੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ
ਤਿਆਰੀ ਕਰਤ ਭਈ ਨਿਜ ਸਾਰੀ
ਹੁਣ ਗਵਾਲੀਅਰ ਦੇ ਕਿਲੇ ਵਿੱਚ ਜਾਣ ਦੇ ਸਤਿਗੁਰ ਪਾਤਸ਼ਾਹ ਜੀ ਸਾਰੀ ਤਿਆਰੀ ਕਰਨ ਲੱਗੇ
ਸਭਨ ਸੁਨਾਵਤ ਗਿਰਾ ਉਚਾਰੀ
ਸਾਰਿਆਂ ਨੂੰ ਕਹਿ ਕਰਕੇ ਸਤਿਗੁਰ ਪਾਤਸ਼ਾਹ ਜੀ ਨੇ ਦੱਸਣਾ ਕੀਤਾ ਸਾਰਿਆਂ ਨੂੰ ਕੋਲ ਬੁਲਾ ਕੇ ਗੁਰੂ ਸਾਹਿਬ ਜੀ ਨੇ ਕਿਹਾ
ਪੰਚ ਸਿੱਖ ਗਮਨੇ ਅਮ ਸੰਗ
ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਕਹਿਣ ਲੱਗੇ ਅਸੀਂ ਗਵਾਲੀਅਰ ਦੇ ਕਿਲੇ ਵਿੱਚ ਜਾਣਾ ਕੱਲ ਸਵੇਰ ਹੋਣ ਤੇ ਪੰਜ ਸਿੰਘ ਜਿਹੜੇ ਸਾਡੇ ਨਾਲ ਜਾਣਗੇ
ਰਹੇ ਚਮੋ ਸੁਧ ਲਿਓ ਤੁਰੰਗ
ਬਾਕੀ ਜਿੰਨੇ ਵੀ ਸੈਨਾ ਉਹ ਸਾਰੀ ਇੱਥੇ ਹੀ ਰਹੇਗੀ ਘੋੜਿਆਂ ਦੇ ਸਾਰੇ ਇਸ ਡੇਰੇ ਦੇ ਸਥਾਨ ਦੇ ਖਬਰਸਾਰ ਚੰਗੀ ਤਰ੍ਹਾਂ ਸਾਲ ਸੰਭਾਲ ਕਰੇਗੀ
ਹੋਵਤ ਰਹੇ ਦੀਗ ਇਸ ਰੀਤ
ਇਸੇ ਰੀਤੀ ਦੇ ਨਾਲ ਜਿਵੇਂ ਹਰ ਰੋਜ਼ ਲੰਗਰ ਤਿਆਰ ਹੁੰਦੇ ਨੇ ਸਾਰਿਆਂ ਵਿੱਚ ਵਰਤਾਏ ਜਾਂਦੇ ਨੇ ਹਰ ਰੋਜ਼ ਇਸੇ ਤਰ੍ਹਾਂ ਦੇਗਾਂ ਤਿਆਰ ਕਰਨੀਆਂ ਲੰਗਰ ਤਿਆਰ ਕਰਕੇ ਵਰਤਾਉਣੇ ਹਨ
ਸਭ ਕੀ ਸੁਧ ਸਭ ਬਿਦ ਲਿਓ ਨੀਤ
ਹਰ ਰੋਜ਼ ਸਾਰਿਆਂ ਦੇ ਸੁਧ ਸਾਰ ਰੱਖਣੀ ਹੈ ਧਿਆਨ ਰੱਖਣਾ ਹੈ
ਕਯੋ ਮਸੰਦਨ ਕੋ ਸਮਝਾਏ
ਸਾਰੇ ਮਸੰਦਾਂ ਨੂੰ ਬੁਲਾ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਚੰਗੀ ਤਰ੍ਹਾਂ ਦੇ ਨਾਲ ਸਮਝਾਉਣਾ ਕੀਤਾ
ਹਮ ਆਵੇ ਦਿਨ ਕਿਤਕ ਬਿਤਾਏ
ਕਹਿਣ ਲੱਗੇ ਕੁਝ ਕੁ ਦਿਨ ਦਾ ਸਮਾਂ ਬਤੀਤ ਕਰਕੇ ਗਵਾਲੀਅਰ ਦੇ ਕਿਲੇ ਵਿੱਚੋਂ ਅਸੀਂ ਵਾਪਸ ਆਵਾਂਗੇ
ਸਭਨ ਸੰਭਾਲ ਕਰੋ ਹੁਸ਼ਿਆਰ
ਮਸੰਦਾਂ ਨੂੰ ਕਿਹਾ ਕਿ ਸਾਰਿਆਂ ਦੀ ਸੰਭਾਲ ਕਰਨੀ ਹੈ ਹੁਸ਼ਿਆਰ ਹੋ ਕੇ ਰਹਿਣਾ ਢਿੱਲ ਮੱਠ ਨਹੀਂ ਵਰਤਣੀ ਬੜੀ ਹੁਸ਼ਿਆਰੀ ਦੇ ਨਾਲ ਰਹਿਣਾ ਸਾਰਿਆਂ ਦੀ ਸਾਂਭ ਸੰਭਾਲ ਧਿਆਨ ਦੇ ਨਾਲ ਕਰਨੀ ਹੈ
ਰਹੋ ਸੁਚੇਤ ਨਿਵੇਸ਼ ਮਝਾਰੇ
ਘਰ ਦੇ ਵਿੱਚ ਜਿਹੜਾ ਉਹ ਤੁਸੀਂ ਬੜੇ ਧਿਆਨ ਦੇ ਨਾਲ ਸੁਚੇਤ ਹੋ ਕੇ ਰਹਿਣਾ ਹੈ
ਖਾਨ ਪਾਨ ਕਰ ਨਿਸਾ ਬਿਤਾਈ
ਭੋਜਨ ਪ੍ਰਸ਼ਾਦ ਛਕਿਆ रात हुई आराम कीता सुख दे साथ रात बतीत कीती है।
भई पूर गमने गोसाई
सवेर दा समा होया तैयारी करके गुसाई सृष्टि दे मालक धन गुरु हरगोबिंद साहिब पातशाह जी ने ग्वालियर दे किले वल नूं चाला पाया।
पंच सिकले संग पियाने
पंज सिख जिहड़े ने ओ सतगुरु पातशाह जी ने अपने नाल लए हन।
पहुंचे जाए ग्वालियर थाने
ग्वालियर दा जिथे किला सी ओ ग्वालियर दे किले दे सतगुरु पातशाह जी जा पहुंचे हन।
दुर्गपति आखे हरदास
और जिहड़ा दुर्गपति सी किलेदार सी इहदा नाम सी हरिदास। इह वी हर रोज सतगुरु पातशाह जी नूं सिमरदा सी याद करदा सी। ਇਹ ਜਿਹੜਾ ਕਿਲੇਦਾਰ ਸੀ ਦਾ ਨਾਮ ਹਰਿਦਾਸ ਸੀ।
ਸਿਮਰਤ ਸਦਾ ਸੁਹਿਤ ਗੁਰ ਪਾਸ
ਇਹ ਵੀ ਬੜਾ ਪ੍ਰੇਮ ਧਾਰਨ ਕਰਕੇ ਹਰ ਰੋਜ਼ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਸਿਮਰਦਾ ਬੇਨਤੀਆਂ ਕਰਦਾ ਸੀ।
ਹਿਮ ਦਰਸ਼ਨ ਮੈਂ ਚੱਲ ਕਰ ਪਾਵੋ
ਮੈਂ ਕਿਵੇਂ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਦਰਸ਼ਨ ਪਾਵਾਂ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਕਿਵੇਂ ਮੈਨੂੰ ਦਰਸ਼ਨ ਪ੍ਰਾਪਤ ਹੋਣਗੇ।
ਨਹੀਂ ਦੁਰਗ ਕੋ ਛੋਰ ਸਿਧਾਵੋ
ਇਹ ਕਿਲਾ ਛੱਡ ਕੇ ਮੈਂ ਜਾ ਨਹੀਂ ਸਕਦਾ। ਬਾਦਸ਼ਾਹ ਨੇ ਮੇਰੀ ਡਿਊਟੀ ਲਾਈ ਹੈ ਇਸ ਕਿਲੇ ਦੇ ਵਿੱਚ ਤੇ ਕਿਲੇ ਨੂੰ ਛੱਡ ਕੇ ਮੈਂ ਜਾ ਨਹੀਂ ਸਕਦਾ।
ਅਹੀਂ ਕੈਦ ਇਸ ਮੈਂ ਬਹੁ ਰਾਜੇ
ਇਸ ਕਿਲੇ ਦੇ ਵਿੱਚ ਬਹੁਤ ਸਾਰੇ ਜਿਹੜੇ ਰਾਜੇ ਨੇ ਉਹ ਕੈਦ ਕੀਤੇ ਹੋਏ ਹਨ।
ਮੇਰੇ ਗਏ ਬਿਗੜ ਹੈ ਕਾਜੇ
ਮੇਰੇ ਜਾਣ ਨਾਲ ਪਿੱਛੋਂ ਕਾਜ ਵਿਗੜ ਜਾਏਗਾ ਕਿਲੇ ਦਾ ਪ੍ਰਬੰਧ ਜਿਹੜਾ ਉਹ ਸਾਰਾ ਵਿਗੜ ਜਾਏਗਾ।
ਸ਼ਾਹ ਤਕੀਦ ਕਰਤ ਬਹੁ ਬਾਰੀ
ਕਿਉਂਕਿ ਬਾਦਸ਼ਾਹ ਮੈਨੂੰ ਸਮੇਂ ਸਮੇਂ ਤਾਂ ਤਾਕੀਦ ਕਰਦਾ ਰਹਿੰਦਾ ਸਮੇਂ ਸਮੇਂ ਤੇ ਮੈਨੂੰ ਪੱਕੀ ਕਰਦਾ ਰਹਿੰਦਾ ਹੈ।
ਦੁਰਗ ਵਿਸਾਸ ਨਕੀਜੇ ਤਾਰੀ
ਉਹ ਕਹਿੰਦਾ ਕਿ ਕਿਲੇ ਦਾ ਪ੍ਰਬੰਧ ਕਿਸੇ ਦੇ ਭਰੋਸੇ ਛੱਡ ਕੇ ਨਹੀਂ ਜਾਣਾ। ਮੈਂ ਤੇਰੇ ਤੇ ਪੂਰਨ ਭਰੋਸਾ ਕਰਕੇ ਕਿਲੇ ਦੀ ਜ਼ਿੰਮੇਵਾਰੀ ਤੈਨੂੰ ਦਿੱਤੀ ਹੈ। ਬੜੇ ਆ ਜਿਹੜੇ ਸਾਰੇ ਰਾਜੇ ਇੱਥੇ ਕੈਦ ਕੀਤੇ ਹੋਏ ਨੇ ਇਸ ਕਰਕੇ ਕਿਸੇ ਤੇ ਵੀ ਭਰੋਸਾ ਨਹੀਂ ਕਰਨਾ ਕਿਲੇ ਨੂੰ ਛੱਡ ਕੇ ਨਹੀਂ ਜਾਣਾ।
ਨਹੀਂ ਕੋਸ ਪਰ ਛੋਰ ਸਿਧਾਵੋ
ਮੈਨੂੰ ਤਾਂ ਬਾਦਸ਼ਾਹ ਦਾ ਇੱਥੋਂ ਤੱਕ ਹੁਕਮ ਹੈ ਕਿ ਇੱਕ ਕੋ ਵੀ ਤੂੰ ਕਿਲਾ ਛੱਡ ਕੇ ਦੂਰ ਨਹੀਂ ਜਾਣਾ। ਬਹੁਤ ਦੂਰ ਜਾਣਾ ਤਾਂ ਬੜੀ ਵੱਡੀ ਗੱਲ ਹੈ ਇੱਕ ਕੋ ਦੀ ਦੂਰੀ ਵੀ ਤੂੰ ਇੱਥੋਂ ਛੱਡ ਕੇ ਨਹੀਂ ਜਾਣਾ।
ਨਿਜ ਦਰ ਮਾਹਾ ਬੈਠੇ ਪਾਵੋ
ਹੁਣ ਜਿਹੜਾ ਇੱਥੇ ਬਾਦਸ਼ਾਹ ਕਹਿੰਦਾ ਕਿ ਜਿਹੜੀ ਮਹੀਨਾਵਾਰੀ ਜਿਹੜੀ ਤੇਰੀ ਤਨਖਾਹ ਹੈ ਜੋ ਤੇਰਾ ਮਿਹਨਤਾਨਾ ਬਣਦਾ ਉਹ ਮਹੀਨਾਵਾਰੀ ਤਨਖਾਹ ਤੂੰ ਇੱਥੇ ਬੈਠਾ ਹੀ ਪ੍ਰਾਪਤ ਕਰਦਾ ਰਹੇ।
ਨਹੀਂ ਦੁਰਗ ਤਜ ਜਾਓ ਜਾਇਓ ਜਾਵੇ
ਇਸ ਕਰਕੇ ਕਿਲੇ ਨੂੰ ਛੱਡ ਕੇ ਮੇਰੇ ਕੋਲੋਂ ਕਿਤੇ ਵੀ ਜਾਇਆ ਨਹੀਂ ਜਾਂਦਾ।
ਸਿਮਰੈ ਸਤਿਗੁਰ ਦਰਸ ਦਿਖਾਵੇ
ਹਰ ਵੇਲੇ ਸਿਮਰਦਾ ਮਨ ਅੰਦਰ ਗੁਰੂ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਅਰਦਾਸਾਂ ਕਰਦਾ ਸਤਿਗੁਰੂ ਪਾਤਸ਼ਾਹ ਦਰਸ਼ਨ ਮੰਗੋ ਦੇ ਪਿਆਰੇ ਮੈਂ ਤੁਹਾਡੇ ਦਰਸ਼ਨਾਂ ਦੀ ਮੰਗ ਕਰਦਾ ਕਿਰਪਾ ਕਰਕੇ ਮੈਨੂੰ ਆਪਣੇ ਦਰਸ਼ਨ ਬਖਸ਼ ਦਿਓ।
ਗਯੋ ਸ਼ਾਹ ਕੋ ਜਬ ਪਰਵਾਨਾ
ਤੇ ਹੁਣ ਜਦੋਂ ਬਾਦਸ਼ਾਹ ਦਾ ਭੇਜਿਆ ਹੋਇਆ ਪਰਵਾਨਾ ਇਹ ਦੁਰਗ ਕਿਲੇਦਾਰ ਹਰਿਦਾਸ ਦੇ ਕੋਲ ਪਹੁੰਚਿਆ ਹੈ।
ਵਰਤ ਪ੍ਰਤੀਖਨ ਹਰਖ ਮਹਾਨਾ
ਗੁਰੂ ਸਾਹਿਬ ਜੀ ਦੀ ਉਡੀਕ ਕਰਨ ਲੱਗਾ ਮਾਨੋ ਹਰਿਦਾਸ ਨੂੰ ਚਾਹ ਚੜ ਗਿਆ ਉਹ ਬੇਨਤੀ ਸਤਿਗੁਰ ਦੇ ਦਰ ਤੇ ਪ੍ਰਵਾਨ ਹੋ ਗਈ। ਉਹ ਸਮਾਂ ਬਣਿਆ ਪਿਆਰੇ ਪ੍ਰੀਤਮ ਦੇ ਦਰਸ਼ਨ ਕਰਨ ਦਾ ਚਿਰਾ ਤੋਂ ਜਿਨ੍ਹਾਂ ਦੀ ਉਡੀਕ ਸੀ ਦਰਸ਼ਨਾਂ ਵਾਸਤੇ ਤੜਪਦਾ ਸੀ ਲੋਚਾ ਬਣੀ ਹੋਈ ਸੀ ਹਰ ਰੋਜ਼ ਬੇਨਤੀਆਂ ਕਰਦਾ ਸੀ ਤੇ ਹੁਣ ਜਦੋਂ ਪ੍ਰਵਾਨਾ ਪੜਿਆ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਚੱਲ ਕੇ ਆ ਰਹੇ ਨੇ ਇਹ ਸਾਰੀ ਖੇਡ ਆਪ ਰਚੀ ਹੈ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਚੰਦੋ ਦੁਸ਼ਟ ਦਾ ਕੀ ਜ਼ੋਰ ਹੈ ਉਹਦਾ ਕੀ ਚਾਰਾ ਚੱਲ ਸਕਦਾ ਕੀ ਤਾਕਤ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰਦੇ। ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਤਾਂ ਬੰਧਨਾਂ ਤੋਂ ਮੁਕਤ ਕਰਨ ਵਾਲੇ ਨੇ। ਹੁਣ ਇਹਦੀਆਂ ਬੇਨਤੀਆਂ ਸਨ ਸੋ ਗੁਰੂ ਸਾਹਿਬ ਜੀ ਦੇ ਬਾਰੇ ਆਉਣ ਬਾਰੇ ਸੁਣ ਕੇ ਬੜਾ ਇਹ ਪ੍ਰਸੰਨ ਹੋਇਆ ਬੜੀ ਖੁਸ਼ੀ ਹੋਈ ਗੁਰੂ ਸਾਹਿਬ ਜੀ ਦੀ ਉਡੀਕ ਕਰਨ ਲੱਗਾ।
ਪਹੁੰਚੇ ਤੈ ਸ਼੍ਰੀ ਹਰਗੋਬਿੰਦ
ਹੁਣ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਪੈਂਡਾ ਤੈਅ ਕਰਦੇ ਆ ਗਵਾਲੀਅਰ ਦੇ ਕਿਲੇ ਵਿੱਚ ਪਹੁੰਚੇ ਹਨ।
ਤਬ ਹਰਦਾਸ ਉੱਠਿਓ ਕਰ ਬੰਦ
ਹਰਿਦਾਸ ਉਡੀਕ ਰਿਹਾ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ ਰਸਤਾ ਤੱਕ ਰਿਹਾ ਤੇ ਜਦੋਂ ਵੇਖਿਆ ਮੇਰੀ ਪੀਰੀ ਦੇ ਮਾਲਕ ਪਰਉਪਕਾਰੇ ਸਤਿਗੁਰੂ ਬੰਦੀ ਛੋੜ ਦਾਤਾ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਪਹੁੰਚੇ ਨੇ ਤੇ ਉੱਠਿਆ ਦੋਵੇਂ ਹੱਥ ਜੋੜੇ ਹਨ।
ਬੰਧਨ ਕੀਨ ਭਾਉ ਵੱਡ ਤਾਰਾ
ਵੱਡਾ ਪ੍ਰੇਮ ਹਿਰਦੇ ਅੰਦਰ ਧਾਰਨ ਕਰਕੇ प्रेम दा शाला आया हिरदे अंदर हिरदा भरिया प्रेम नाल दोवें हाथ जोड़ के बड़े प्रेम साथ धन गुरु हरगोबिंद साहब पातशाह जी नूं वंदना कीती
लेकर संग सुदुर्ग मजारा
धन गुरु हरगोबिंद साहब पातशाह जी नूं नाल लिया नाल लैके किले दे विच पहुंचिया है
प्रविशो आचो थल जै हीरा
बड़ा सोहना सुंदर स्थान वेख्या होया सी जिथे गुरु साहब जी दा स्थान डेरा करवाउणा सी ठहराउणा सी ਉਹ ਸੋਹਣੇ ਸੁੰਦਰ ਸਥਾਨ ਤੇ ਸਤਿਗੁਰ ਪਾਤਸ਼ਾਹ ਜੀ ਨੂੰ ਲੈ ਕੇ ਗਿਆ
ਜਾਏ ਕਰਵਾਇਓ ਸਤਿਗੁਰ ਡੇਰਾ
ਉਹ ਸੋਹਣੇ ਸੁੰਦਰ ਜਗ੍ਹਾ ਵੇਖ ਕਰਕੇ ਉੱਥੇ ਸਤਿਗੁਰ ਪਾਤਸ਼ਾਹ ਜੀ ਦਾ ਡੇਰਾ ਕਰਵਾਇਆ ਹੈ
ਇੱਕ ਸੁੰਦਰ ਪਰਿਅੰਕ ਡਸਾਇਓ
ਬੜਾ ਸੋਹਣਾ ਸੁੰਦਰ ਇੱਕ ਪਲੰਘ ਜਿਹੜਾ ਉਹ ਡੁਹਾਇਆ ਗਿਆ
ਆਸਤਰਨ ਸੋਨੀ ਕੇ ਛਾਇਓ
ਉਸ ਸੋਹਣੇ ਸੁੰਦਰ ਪਲੰਘ ਦੇ ਉੱਤੇ ਸੋਹਣੇ ਸੁੰਦਰ ਵਿਛਾਈ ਕੀਤੀ ਗਈ ਹੈ
ਇਸ ਪਰ ਬਿਨਤੀ ਭਾਖ ਬਿਠਾਏ
ਹਰਿਦਾਸ ਨੇ ਬੇਨਤੀ ਕੀਤੀ ਸਤਿਗੁਰ ਪਾਤਸ਼ਾਹ ਆਪ ਜੀ ਦਾ ਸੋਹਣਾ ਆਸਣ ਤਿਆਰ ਹੈ ਕਿਰਪਾ ਕਰਕੇ ਆਪ ਜੀ ਸੋਹਣੇ ਆਸਣ ਤੇ ਬਿਰਾਜਮਾਨ ਹੋਵੋ
ਬੈਠ ਤਰੇ ਮਨ ਬਾਂਚਿਤ ਪਾਏ
ਹੁਣ ਸਤਿਗੁਰ ਪਾਤਸ਼ਾਹ ਜੀ ਹਰਿਦਾਸ ਦੇ ਬੇਨਤੀ ਪ੍ਰਵਾਨ ਕਰਕੇ ਸੋਹਣੇ ਸੁੰਦਰ ਪਲੰਘ ਤੇ ਜਿਹੜੀ ਵਿਛਾਈ ਕੀਤੀ ਗਈ ਸਤਿਗੁਰ ਪਾਤਸ਼ਾਹ ਜੀ ਨੇ ਆਪਣਾ ਆਸਣ ਲਾਇਆ ਤੇ ਇਧਰੋਂ ਹਰਿਦਾਸ ਪੁੰਜੇ ਥੱਲੇ ਹੀ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠ ਗਿਆ
ਕਹਿਤ ਪਿਓ ਸੁਨ ਸੁਜਸ ਤੁਮਾਰਾ
ਕਹਿਣ ਲੱਗਾ ਹੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਮੈਂ ਆਪ ਜੀ ਦਾ ਮਹਾਨ ਸ੍ਰੇਸ਼ਟ ਸੁਜਸ ਸੁਣਦਾ ਰਿਹਾ ਹਾਂ
ਕਹਿਤ ਰਿਓ ਮੈਂ ਦਰਸ ਉਦਾਰ
ਪਾਤਸ਼ਾਹ ਮੈਂ ਤੁਹਾਡੇ ਦਰਸ਼ਨਾਂ ਦੀ ਲੋਚਾ ਲਈ ਬੇਨਤੀਆਂ ਕਰਦਾ ਰਿਹਾ ਮੇਰਾ ਹਿਰਦਾ ਅੰਦਰ ਹਰ ਵੇਲੇ ਵਿਆਕੁਲਤਾ ਬਣੀ ਰਹਿੰਦੀ ਸੀ ਮਨ ਅੰਦਰ ਹਰ ਵੇਲੇ ਬਣਿਆ ਰਹਿੰਦਾ ਸੀ ਕਿ ਕਦੋਂ ਮੈਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਦਰਸ਼ਨ ਹੋਣਗੇ ਕਦੋਂ ਮੈਂ ਉਹਨਾਂ ਦੇ ਦਰਸ਼ਨ ਕਰਾਂਗਾ ਇਹ ਹਰ ਵੇਲੇ ਮੇਰੇ ਮਨ ਅੰਦਰ ਇੱਛਾ ਬਣੀ ਰਹਿੰਦੀ ਸੀ
ਘੱਟ ਘੱਟ ਕੀ ਤੁਮ ਜਾਣ ਨਹਾਰੇ
ਇਹ ਪਾਤਸ਼ਾਹ ਤੁਸੀਂ ਘੱਟ ਘੱਟ ਦੀਆਂ ਜਾਣਨ ਵਾਲੇ ਹੋ ਆਪਣੇ ਸੇਵਕਾਂ ਦੇ ਹਿਰਦੇ ਦੀ ਵੇਦਨਾ ਨੂੰ ਜਾਣਦੇ ਹੋ ਪਾਤਸ਼ਾਹ ਜਿਹੜੀਆਂ ਮੇਰੀਆਂ ਬੇਨਤੀਆਂ ਮੈਂ ਕਰ ਰਿਹਾ ਸੀ ਆਪਣੇ ਸੇਵਕ ਦੇ ਬੇਨਤੀ ਨੂੰ ਜਾਣ ਕਰਕੇ
ਆਨ ਦਿਓ ਦਰਸ਼ਨ ਇਸ ਬਾਰੇ
ਆਪ ਜੀ ਨੇ ਤਰਸ ਕੀਤਾ ਪਾਤਸ਼ਾਹ ਦਇਆ ਦੇ ਘਰ ਵਿੱਚ ਆਏ ਹੋ ਗਰੀਬ ਦੇ ਆਪਣੇ ਸੇਵਕ ਦੇ ਬੇਨਤੀ ਪ੍ਰਵਾਨ ਕਰਕੇ ਤੁਸੀਂ ਮੈਨੂੰ ਇੱਥੇ ਆ ਕੇ ਦਰਸ਼ਨ ਦਿੱਤੇ ਹਨ
ਕਰਿਓ ਨਿਹਾਲ ਮੋਏ ਕੋ ਆਛੇ
ਇਹ ਸਤਿਗੁਰੂ ਪਾਤਸ਼ਾਹ ਜੀ ਦਰਸ਼ਨ ਦੇ ਕੇ ਤੁਸੀਂ ਮੈਨੂੰ ਨਿਹਾਲ ਨਿਹਾਲ ਕਰ ਦਿੱਤਾ ਮੇਰਾ ਜੀਵਨ ਜਿਹੜਾ ਉਹ ਸੁਧਰ ਗਿਆ ਪਾਤਸ਼ਾਹ ਸਫਲਾ ਹੋ ਗਿਆ ਮੇਰਾ ਜੀਵਨ ਸਵਾਰ ਦਿੱਤਾ ਸਫਲਾ ਕਰ ਦਿੱਤਾ ਤੁਸੀਂ ਦਰਸ਼ਨ ਬਖਸ਼ ਕਰਕੇ
ਦੀਤ ਮਨੋਰਥ ਦਾਸ ਸੁਬਾਂਚੇ
ਜਿੰਨੇ ਤੁਹਾਡੇ ਸੇਵਕ ਨੇ ਪਾਤਸ਼ਾਹ ਉਹ ਮਨ ਅੰਦਰ ਜਿਹੜੀ ਵੀ ਕੋਈ ਕਾਮਨਾ ਭਾਵਨਾ ਲੈ ਕੇ ਆਉਂਦੇ ਹਨ
ਪਾਉ ਹੀਰ ਕਰ ਬੋ ਹਰਦਾਸ
ਇਸ ਤਰ੍ਹਾਂ ਦੇ ਨਾਲ ਤੁਸੀਂ ਉਹਨਾਂ ਦੇ ਪੂਰੇ ਕਰਦੇ ਹੋ ਤੇ ਹਰਿਦਾਸ ਦੇ ਹਿਰਦੇ ਦਾ ਐਸਾ ਇਹ ਪ੍ਰੇਮ ਜਦੋਂ ਗੁਰੂ ਸਾਹਿਬ ਜੀ ਨੇ ਵੇਖਿਆ
ਸ਼੍ਰੀ ਮੁਖ ਤੇ ਕੀ ਬਾਕ ਪ੍ਰਕਾਸ਼
ਹਰਿਦਾਸ ਦਾ ਪ੍ਰੇਮ ਵੇਖੇ ਦੀਆਂ ਪ੍ਰੇਮ ਭਰੀਆਂ ਬੇਨਤੀਆਂ ਸੁਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਸੋਹਣੇ ਮੁਖ ਤੋਂ ਬੋਲੇ ਕਹਿਣ ਲੱਗੇ
ਗੁਰ ਕਰਕੇ ਜੋ ਸ਼ਰਧਾ ਧਾਰੀ
ਕਹਿਣ ਲੱਗੇ ਜਿਹੜਾ ਵੀ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਘਰ ਪ੍ਰਤੀ ਹਿਰਦੇ ਵਿੱਚ ਸ਼ਰਧਾ ਧਾਰਨ ਕਰਦਾ ਹੈ
ਦੋਏ ਲੋਕਨ ਗਤ ਲੈ ਤੇ ਸੁਖਾਰੀ
ਉਹ ਸੌਖਿਆ ਇਹ ਲੋਕ ਤੇ ਪਰਲੋਕ ਦੀ ਮੁਕਤੀ ਪ੍ਰਾਪਤ ਕਰ ਲੈਂਦਾ ਹੈ
ਸਤਿ ਸ੍ਰੀ ਅਕਾਲ
ਮੈਂ ਮੂਰਖ ਕੇ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ ਇਹ ਗੁਰੂ ਨਾਨਕ ਦਾ ਘਰ ਹੈ ਜਿਹੜਾ ਸ਼ਰਧਾ ਧਾਰਨ ਕਰਦਾ ਹੈ ਉਹ ਦੋਵਾਂ ਲੋਕਾਂ ਦੀ ਜਿਹੜੀ ਮੁਕਤੀ ਉਹ ਪ੍ਰਾਪਤ ਕਰ ਲੈਂਦਾ ਸੌਖਿਆ ਹੀ ਪ੍ਰਾਪਤ ਹੋ ਜਾਂਦੀ ਹੈ
ਸ਼੍ਰੀ ਨਾਨਕ ਜਦ ਗੁਰ ਸਭ ਮਾਲਕ
ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਜਾਹਰ ਪੀਰ ਜਗਤ ਗੁਰੂ ਬਾਬਾ ਜੋ ਸਾਰੀ ਦੁਨੀਆਂ ਦੇ ਮਾਲਕ ਹਨ
ਚਾਰ ਪਦਾਰਥ ਦੇ ਤਤਕਾਲਕ
ਚਾਰ ਪਦਾਰਥ ਦੇਣ ਵਿੱਚ ਦੇਰੀ ਨਹੀਂ ਲਾਉਂਦੇ ਧਰਮ ਅਰਥ ਕਾਮ ਮੋਖ ਦਾ ਦਾਤਾ ਪੂਰੀ ਪਈ ਸਿਮਰ ਸਿਮਰ ਵਿਧਾਤਾ ਇਹ ਜਿਹੜੇ ਚਾਰੇ ਪਦਾਰਥ ਨੇ ਇਹ ਦੇਣ ਵਿੱਚ ਦੇਰੀ ਨਹੀਂ ਕਰਦੇ ਤਤਸ਼ਨ ਉਸੇ ਵੇਲੇ ਚਾਰੇ ਪਦਾਰਥ ਬਖਸ਼ ਦਿੰਦੇ ਹਨ
ਸੁਨਤ ਹਰਖ ਕਰ ਕੈ ਹਰਦਾਸ
ਸੁਣਿਆ ਜਦੋਂ ਹਰਿਦਾਸ ਨੇ ਸੁਣ ਕਰਕੇ ਬੜਾ ਪ੍ਰਸੰਨ ਹੋਇਆ प्रसन्न होया जिहड़ा भाई हरदास बड़ा खुश ते प्रसन्न हिरदे अंदर खुशी वधी है।
वस्तु जो चाहिए तो पठी सो पास,
जो भी कोई वस्तु चाही दी सी ओ सारियां वस्तुआं गुरु साहब जी दे कोल भेजना कीतियां हन।
कैद बिखे मई पाल बिसाला,
हुण इस ग्वालियर दे किले दे विच बहुत सारे महीपाल जिहड़े राजे ओ कैद कीते होए सन।
उमर कैद जिन की सब काला,
जिन्हां सारिआं नूं उमर कैद दे सजा सुनाई होई सी, जिन्हां ने कदी भी इस किले विचों रिहा होना ही नहीं सी, उमर भर सारे इत्थे किले विच रहना सी, उमर भर दे कैद इन्हां नूं कीते होए सी।
कबहू ना छोड़न जिन को होए,
इन्हां नूं कदी भी किले विचों छड्डिआ नहीं जा सकदा, कदी भी इन्हां नूं किले विचों रिहा नहीं कीता जा सकदा।
तिसी दुर्ग मैं गेरत सोए,
इन्हां नूं इस ग्वालियर दे किले दे विच सुट्टिआ होइआ सी पकड़ करके कैद करके।
सुनी सबन सतगुर इत आए,
जदों हुण इन्हां सारे राजिआं ने सुनिआ कि धन गुरु हरगोबिंद साहिब पातशाह परोपकारी सतगुरु इस किले दे विच चल के आए हन,
भए आनंद मनो छुटकाए,
इन्हां दे हिरदे विच ऐसा आनंद वधिया मानो इउं प्रतीत होया कि असीं हुण ग्वालियर दे किले विचों रिहा हो गए हां। जिन्हां दी आस उम्मीद खत्म हो चुकी सी, ਜਿਹੜੇ ਇਹ ਆਸ ਲਾ ਚੁੱਕੇ ਸਨ ਕਿ ਅਸੀਂ ਕਦੀ ਇਸ ਕਿਲੇ ਵਿੱਚੋਂ ਬਾਹਰ ਜਾਵਾਂਗੇ, ਕਦੀ ਰਿਹਾ ਹੋਵਾਂਗੇ, ਇੱਕੋ ਖਿਆਲ ਸੀ ਕਿ ਹੁਣ ਮੌਤ ਵੀ ਸਾਡੀ ਇਸ ਕਿਲੇ ਵਿੱਚ ਹੋਵੇਗੀ, ਬਾਹਰ ਦਾ ਸੂਰਜ ਵੇਖ ਨਹੀਂ ਸਕਾਂਗੇ। ਤੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਆਉਣ ਦੇ ਨਾਲ ਐਸਾ ਆਨੰਦ ਵਧਿਆ ਮਾਨੋ ਜਿਵੇਂ ਹੁਣੇ ਕਿਲੇ ਵਿੱਚੋਂ ਰਿਹਾ ਹੋ ਗਏ ਹੋਣ।
ਕਰ ਜੋੜੇ ਸਭ ਹੀ ਤੇ ਆਏ,
ਦੋਵੇਂ ਹੱਥ ਜੋੜੇ ਹੋਏ ਸਾਰਿਆਂ ਦੇ, ਸੁਣ ਕਰਕੇ ਸਾਰੇ ਚੱਲ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਕੋਲ ਆਏ।
ਗੁਰ ਕੋ ਦਰਸ ਕੀਨ ਸੁਖ ਪਾਏ,
ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਸੁਖ ਦੇਣ ਵਾਲੇ ਦਰਸ਼ਨ ਜਿਹੜੇ ਉਹ ਕੀਤੇ, ਦਰਸ਼ਨ ਕਰਕੇ ਸੁਖ ਪ੍ਰਾਪਤ ਕੀਤਾ ਹੈ।
ਸਭ ਕੇ ਉਪਰ ਵਸਤਰ ਮਲੀਨ,
ਸਾਰਿਆਂ ਦੇ ਤਨ ਦੇ ਉੱਤੇ ਬੜੇ ਮੈਲੇ ਕੱਪੜੇ ਪਾਏ ਹੋਏ, ਬੜੀ ਨਰਕ ਭਰੀ ਜ਼ਿੰਦਗੀ ਜਿਉ ਰਹੇ ਸਨ, ਮੈਲੇ ਕੁਚਾਲੇ ਕੱਪੜੇ, ਇਹਨਾਂ ਨੂੰ ਕੱਪੜੇ ਧੋਣ ਦੇ ਸਾਫ ਸੁਥਰੇ ਪਾਉਣ ਦੇ ਕੋਈ ਆਗਿਆ ਨਹੀਂ ਸੀ, ਐਸੀ ਇਹਨਾਂ ਦੀ ਜ਼ਿੰਦਗੀ ਸੀ, ਬਦਤਰ ਹੋਏ ਪਏ, ਮੈਲੇ ਕੱਪੜੇ ਇਹਨਾਂ ਨੇ ਤਨ ਤੇ ਪਹਿਨੇ ਹੋਏ ਸਨ।
ਤਨ ਤੇ ਦੁਰਬਲ ਚਿੰਤਾ ਪੀਨਾ,
ਤੇ ਜਿਹੜੇ ਇਹਨਾਂ ਦੇ ਸਰੀਰ ਨੇ ਦੁਰਬਲ ਕਮਜ਼ੋਰ ਹੋਏ ਪਏ ਨੇ, ਹਿਰਦਿਆਂ ਦੇ ਅੰਦਰ ਚਿੰਤਾ ਬਣੀ, ਹਰ ਵੇਲੇ ਚਿੰਤਾ ਵਿੱਚ ਡੁੱਬੇ ਰਹਿੰਦੇ ਹਨ।
ਕੇਸ਼ ਸਮਸ ਮੈਂ ਜੂਕ ਕਨੇਰੀ,
ਇਹਨਾਂ ਦੇ ਕੇਸਾਂ ਦੇ ਵਿੱਚ, ਇਹਨਾਂ ਦੇ ਦਾੜੇ ਦੇ ਵਿੱਚ ਜੂਆਂ ਭਰੀਆਂ ਪਈਆਂ, ਐਸੀ ਨਰਕ ਭਰੀ ਗੁਰਬਤ ਭਰੀ ਜ਼ਿੰਦਗੀ ਸੀ ਇਹਨਾਂ ਦੀ, ਗਵਾਲੀਅਰ ਦੇ ਕਿਲੇ ਵਿੱਚ ਇਹਨਾਂ ਦੀ ਕੋਈ ਖਬਰਸਾਰ ਲੈਣ ਵਾਲਾ ਨਹੀਂ ਸੀ, ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਸਨ, ਕੇਸਾਂ ਵਿੱਚ ਦਾੜੇ ਵਿੱਚ ਜੂਆਂ ਪਈਆਂ ਹੋਈਆਂ ਸਨ।
ਪਾਇਨ ਪਰੀ ਪੀਨੇ ਬੇਰੀ,
ਪੈਰਾਂ ਦੇ ਵਿੱਚ ਬੜੀਆਂ ਤਕੜੀਆਂ ਬੇੜੀਆਂ ਪਾਈਆਂ ਹੋਈਆਂ ਸਨ, ਭੱਜ ਨਾ ਸਕਣ, ਕਿਸੇ ਪਾਸੇ ਜਾ ਨਾ ਸਕਣ, ਬੇੜੀਆਂ ਦੇ ਨਾਲੇ ਜਕੜੇ ਹੋਏ ਸਨ।
ਜੀਰਨ ਪੱਟ ਤਨ ਧਾਰਨ ਕਰੇ,
ਬੜੇ ਜਿਹੜੇ ਮੈਲੇ ਤੇ ਪਾਟੇ ਹੋਏ ਕੱਪੜੇ ਜਿਹੜੇ ਸਨ ਉਹ ਇਹਨਾਂ ਨੇ ਸਰੀਰ ਤੇ ਧਾਰਨ ਕੀਤੇ ਹੋਏ ਸਨ।
ਮੁਕਤ ਹੋਣ ਕੀ ਆਸ ਨਾ ਧਰੇ,
ਇਹਨਾਂ ਨੂੰ ਰਿਹਾ ਹੋਣ ਦੇ ਆਸ ਮੁੱਕ ਚੁੱਕੇ ਸੀ, ਜਿਹੜੇ ਆਸ ਲਾ ਚੁੱਕੇ ਸਨ ਕਿ ਅਸੀਂ ਕਦੇ ਇਸ ਕਿਲੇ ਵਿੱਚੋਂ ਕਦੇ ਰਿਹਾ ਹੋਵਾਂਗੇ।
ਵਿਛੜੇ ਪਰਵਾਰਨ ਅਰ ਦੇਸ਼,
ਹੁਣ ਪਰਿਵਾਰ ਤੇ ਦੇਸ਼ ਤੋਂ ਵਿਛੜਿਆ ਹੋਇਆ ਨੂੰ,
ਨਿਸ ਦਿਨ ਜਿਨੋ ਕਲੇਸ਼ ਵਿਸ਼ੇਸ਼,
ਇਹਨਾਂ ਨੂੰ ਹਰ ਵੇਲੇ ਕਲੇਸ਼ ਚਿੰਤਾ ਭਾਰੇ ਦੁੱਖ ਵਿਆਪਦਾ ਰਹਿੰਦਾ, ਪਰਿਵਾਰ ਨਾਲੋਂ ਵਿਛੜ ਗਏ, ਆਪਣੇ ਆਪਣੇ ਇਲਾਕਿਆਂ ਦੇ ਮਾਲਕ ਸਨ, ਰਾਜੇ ਸਨ, ਰਾਜ ਭੋਗਦੇ ਸਨ, ਸੁਖ ਭੋਗਦੇ ਸਨ, ਪਰਿਵਾਰਾਂ ਨਾਲੋਂ ਦੂਰੀ ਬਣੀ, ਰਾਜ ਭਾਗ ਚਲਾ ਗਿਆ, ਦੇਸ਼ ਦੇ ਲੋਕਾਂ ਤੋਂ ਦੂਰ ਚਲੇ ਗਏ, ਹਰ ਵੇਲੇ ਇਹ ਦੁੱਖ ਦੇ ਵਿੱਚ ਰਹਿੰਦੇ ਹਨ।
ਜਰਾ ਸਿੰਧ ਜਿਮ ਰਾਜੇ ਗਹੇ,
ਜਰਾ ਸਿੰਧ ਕੰਸ ਦਾ ਇਹ ਸਹੁਰਾ ਹੋਇਆ ਜਿਹਨੂੰ ਭੀਮ ਚੰਦ ਨੇ ਮਾਰਿਆ ਸੀ, ਖਤਮ ਕੀਤਾ ਸੀ, ਕਿਉਂਕਿ ਇਹਦੇ ਸਰੀਰ ਦੇ ਦੋ ਟੁਕੜਿਆਂ ਤੋਂ ਇਹਦਾ ਸਰੀਰ ਬਣਿਆ ਸੀ, ਇਹਨੂੰ ਕੋਈ ਖਤਮ ਨਹੀਂ ਸੀ ਕਰ ਸਕਦਾ, ਤੇ ਜਦੋਂ ਕ੍ਰਿਸ਼ਨ ਜੀ ਨੇ ਮਰਵਾਇਆ ਤੇ ਕਿਹਾ ਸੀ ਕਿ ਇਹਦੇ ਸਰੀਰ ਵਿੱਚ ਜੋੜ ਹੈ ਉਹ ਜੋੜ ਤੋੜ ਦੇ ਖਤਮ ਹੋ ਜਾਏਗਾ, ਜਰਾ ਸੰਧ ਐਸਾ ਇਹ ਬਲੀ ਰਾਜਾ ਹੋਇਆ ਹੈ। ਜਿਹੜਾ ਬਿਹਾਰ ਦਾ ਨਵੀਨਤਮ ਇਲਾਕਾ, ਹੁਣ ਬਿਹਾਰ ਦਾ ਇਸ ਇਲਾਕੇ ਦਾ ਇਹ ਰਾਜਾ ਸੀ, ਮਦਰ ਦੇਸ਼ ਦਾ, ਇਹ ਰਾਜ ਭਾਗ ਸੀ ਇੱਥੇ ਦਾ, ਇਹਨੇ ਵੀ ਉਸ ਵਕਤ ਜਿਹੜੇ ਰਾਜੇ ਪਕੜ ਕਰਕੇ ਕੈਦ ਵਿੱਚ ਪਾਏ ਹੋਏ ਸਨ।
ਦੇਖ ਕ੍ਰਿਸ਼ਨ ਕੋ ਆਨੰਦ ਲਾਏ,
ਜਦੋਂ ਕ੍ਰਿਸ਼ਨ ਜੀ ਨੂੰ ਜੇਲ੍ਹ ਵਿੱਚ ਪਾਇਆ ਤੇ ਕ੍ਰਿਸ਼ਨ ਜੀ ਨੂੰ ਵੇਖ ਕਰਕੇ ਉਹ ਜਿਹੜੇ ਕੈਦੀ ਸਨ ਬੜੇ ਪ੍ਰਸੰਨ ਤੇ ਖੁਸ਼ ਹੋਏ।
ਤਿਮ ਸਭ ਪਿਖ ਸ੍ਰੀ ਹਰਗੋਬਿੰਦ,
ਉਸੇ ਤਰ੍ਹਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਵੇਖ ਕਰਕੇ, ਜਿਹੜਾ ਇਸ ਜਰਾ ਸਿੰਘ ਦੀ ਕੈਦ ਵਿੱਚ ਪਾਏ ਹੋਏ ਜਿਹੜੇ ਕੈਦੀ ਸਨ ਉਹ ਰਾਜੇ ਸਨ, ਜਦੋਂ ਉਹਨਾਂ ਕ੍ਰਿਸ਼ਨ ਜੀ ਨੂੰ ਵੇਖਿਆ ਤੇ ਉਹਨਾਂ ਨੂੰ ਵੀ ਇੱਕ ਆਸ ਬੱਝੀ, ਉਹਨਾਂ ਦੇ ਹਿਰਦਿਆਂ ਤੇ ਚਿਹਰਿਆਂ ਤੇ ਰੌਣਕ ਆਈ। ਇਸੇ ਤਰ੍ਹਾਂ ਇਹ ਗਵਾਲੀਅਰ ਦੇ ਕਿਲੇ ਵਿੱਚ ਪਏ ਹੋਏ ਜਿਹੜੇ ਰਾਜੇ ਨੇ, ਜਦੋਂ ਇਹਨਾਂ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਵੇਖਿਆ ਹੈ,
ਨਾਮ ਕਿਰਿਆ ਯੁਗ ਕੀ ਮਾਨਿੰਦ,
ਤੇ ਵੇਖਿਆ ਕਿ ਸਤਿਗੁਰੂ ਪਾਤਸ਼ਾਹ ਜੀ ਦੋਹਾਂ ਦਾ ਨਾਮ ਤੇ ਕਿਰਿਆ ਜਿਨ੍ਹਾਂ ਦੀ ਇੱਕੋ ਜਿਹੀ ਹੈ। ਜਿਵੇਂ ਉਧਰ ਕ੍ਰਿਸ਼ਨ ਜੀ ਨੂੰ ਵੇਖ ਕੇ ਉਹ ਖੁਸ਼ ਹੋਏ ਪ੍ਰਸੰਨ ਹੋਏ, ਇੱਧਰ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਆਉਣ ਦੇ ਨਾਲ ਗਵਾਲੀਅਰ ਦੇ ਕਿਲੇ ਵਿੱਚ ਇਹਨਾਂ ਨੂੰ ਇੱਕ ਆਸ ਬੱਝੀ ਹੈ।
ਦੇਖਤ ਕਿਰਪਾ ਕਿਰਪਾਲ ਬਿਸਾਲਾ,
ਕਿਰਪਾਲੋ ਸਤਿਗੁਰੂ ਪਾਤਸ਼ਾਹ ਜੀ ਨੇ ਇਹਨਾਂ ਰਾਜਿਆਂ ਵੱਲ ਜਦੋਂ ਵੇਖਿਆ ਕਿਰਪਾ ਭਰੀ ਦ੍ਰਿਸ਼ਟੀ ਦੇ ਨਾਲ,
ਸਭ ਕੋ ਦਈ ਧੀਰ ਤਿਸ ਕਾਲਾ,
ਸਾਰੇ ਰਾਜਿਆਂ ਨੂੰ ਧੀਰਜ ਦਿੱਤਾ ਜਿਹੜੇ ਧੀਰਜ ਗਵਾ ਚੁੱਕੇ ਸਨ, ਜਿਨ੍ਹਾਂ ਦੇ ਹਿਰਦਿਆਂ ਚੋਂ ਧੀਰਜ ਖੋ ਚੁੱਕਾ ਸੀ, ਆਸ ਖਤਮ ਹੋ ਚੁੱਕੀ ਸੀ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਇਹਨਾਂ ਸਾਰਿਆਂ ਨੂੰ ਧੀਰਜ ਦਿੱਤਾ, ਧਰਵਾਸ ਦਿੱਤੀ ਹੈ।
ਰੈਨ ਲਗੇ ਪੁਨ ਦੁਰਗ ਮਜਾਰੇ,
ਹੁਣ ਜਿਹੜਾ ਅਸੀਂ ਕਿਲੇ ਦੇ ਵਿੱਚ ਇਹ ਵੀ ਆਨੰਦ ਲੈਣ ਲੱਗੇ, ਬੜੀ ਖੁਸ਼ੀ ਜਿਹੜੀ ਸਾਰਿਆਂ ਵਿੱਚ ਵਰਤੀ ਹੈ।
ਸਭ ਕੈਦੀਆਂ ਕੋ ਦੇਤ ਆਹਾਰੇ,
ਹਰ ਰੋਜ਼ ਸਾਰੇ ਕੈਦੀਆਂ ਨੂੰ ਪੇਟ ਭਰਵਾਂ ਭੋਜਨ ਮਿਲਣ ਲੱਗਾ, ਕਿੱਥੇ ਬਹੁਤ ਥੋੜਾ ਜਿਹੜਾ ਸੀ ਉਹ ਭੋਜਨ ਮਿਲਣਾ, ਬੜੇ ਦੁਖਦ ਜ਼ਿੰਦਗੀ ਜਿਹੜੇ ਸੀ ਔਖੇ ਘੜੇ ਸਮਾਂ ਬਤੀਤ ਕਰ ਰਹੇ ਸਨ, ਚੰਗੀ ਤਰ੍ਹਾਂ ਨਾ ਭੋਜਨ ਮਿਲਦਾ ਸੀ ਨਾ ਕੋਈ ਵਸਤਰ ਚੰਗੇ ਮਿਲਦੇ ਸਨ, ਬੜੀ ਗੁਰਬਤ ਭਰੀ ਜ਼ਿੰਦਗੀ ਸੀ। ਗੁਰੂ ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਆਉਣ ਦੇ ਨਾਲ ਗਵਾਲੀਅਰ ਦੇ ਕਿਲੇ ਦੇ ਅੰਦਰ ਜਿਹੜਾ ਸਾਰਾ ਵਰਤਾਰਾ ਸੀ ਉਹ ਬਦਲ ਗਿਆ। ਗਵਾਲੀਅਰ ਦੇ ਕਿਲੇ ਦੇ ਅੰਦਰ ਜਿੱਥੇ ਜਾਏ ਬਹਿ ਮਰਾ ਸਤਿਗੁਰੂ, ਸੁਥਾਨ ਸੁਹਾਵਾ ਰਾਮ ਰਾਜੇ,
ਸਤਿ ਸ੍ਰੀ ਅਕਾਲ,
ਸਾ ਧਰਤੀ ਪਏ ਹਰਿਆਵਲੇ, ਜਿੱਥੇ ਮੇਰਾ ਸਤਿਗੁਰ ਬੈਠਾ ਆਏ ਸੇ ਜੰਤ ਪਏ ਹਰਿਆਵਲੇ, ਜਿਹਨੇ ਮੇਰਾ ਸਤਿਗੁਰ ਦੇਖਿਆ ਜਾਏ। ਉਹ ਜਿਹੜੇ ਰਾਜੇ ਗੁਰਪਤ ਭਰੀ ਨਰਕ ਦੀ ਜ਼ਿੰਦਗੀ ਜਿਉ ਰਹੇ ਸਨ ਉਹਨਾਂ ਦਾ ਜੀਵਨ ਬਦਲ ਗਿਆ, ਰਜਮਾ ਪੇਟ ਭਰਮਾ ਭੋਜਨ ਉਹਨਾਂ ਨੂੰ ਮਿਲਣ ਲੱਗਾ।
ਪਾਤਸ਼ਾਹ ਤੇ ਧਨ ਬੋ ਆਵੇ,
ਹੁਣ ਬਾਦਸ਼ਾਹ ਦੇ ਕੋਲੋਂ ਬਹੁਤ ਧਨ ਆਉਂਦਾ ਸੀ, ਕਿਉਂਕਿ ਬਾਦਸ਼ਾਹ ਨੇ ਭੇਜਿਆ ਸੀ ਸਤਿਗੁਰੂ ਪਾਤਸ਼ਾਹ ਜੀ ਨੂੰ ਕਿ ਮੇਰੀ ਸਾਰ ਸਤੀ ਜਿਹੜੀ ਆਈ ਹੈ ਕਿਰਪਾ ਕਰਕੇ ਟਾਲ ਦੇਵੋ, ਤੇ ਹੁਣ ਬਾਦਸ਼ਾਹ ਚਾਹੁੰਦਾ ਸੀ ਕਿ ਕਿਸੇ ਪ੍ਰਕਾਰ ਦੀ ਕੋਈ ਕਮੀ ਨਾ ਰਹੇ ਗੁਰੂ ਸਾਹਿਬ ਜੀ ਦੇ ਕੋਲ, ਉਹ ਬਹੁਤ ਸਾਰਾ ਧਨ ਆਪਣੇ ਵੱਲੋਂ ਭੇਜਦਾ।
ਪੁਨ ਹਰਦਾਸ ਰਸਦ ਪਹੁੰਚਾਵੀ,
ਉਧਰੋਂ ਹਰਿਦਾਸ ਨੂੰ ਵੀ ਹੁਕਮ ਕੀਤਾ ਹੋਇਆ ਸੀ, ਲਿਖ ਕੇ ਭੇਜਿਆ ਸੀ ਕਿ ਗੁਰੂ ਸਾਹਿਬ ਜੀ ਦੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਆਉਣੀ ਚਾਹੀਦੀ, ਉਹ ਵੀ ਰਸਤਾ ਵਸਦਾ ਖੁੱਲੀਆਂ ਭੇਜਦਾ ਸੀ।
ਬਣੇ ਤਿਹਾਵਲ ਨਿਤ ਸਮੁਦਾਏ,
ਬਹੁਤ ਸਾਰਾ ਕੜਾਹ ਪ੍ਰਸ਼ਾਦ ਤਿਹਾਵਲ ਹਰ ਰੋਜ਼ ਤਿਆਰ ਕੀਤਾ ਜਾਂਦਾ।
ਜਿਤੇ ਦੁਰਗ ਮੈਂ ਸਗਰੇ ਖਾਏ,
ਜਿੰਨੇ ਵੀ ਗਵਾਲੀਅਰ ਦੇ ਕਿਲੇ ਵਿੱਚ ਕੈਦੀ ਸਨ ਉਹਨਾਂ ਸਾਰਿਆਂ ਨੂੰ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਵਰਤਾਈਆਂ ਜਾਂਦੀਆਂ।
ਸ਼ੁੱਧਤ ਰਹਿਣ ਪਾਵੇ ਨੈ ਕੋਈ
ਵੀ ਭੁੱਖਾ ਨਹੀਂ ਰਹਿੰਦਾ ਕਿਲੇ ਦੇ ਵਿੱਚ। ਹੁਣ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਆਉਣ ਦੇ ਨਾਲ ਸਾਰੀਆਂ ਭੁੱਖਾਂ ਜਿਹੜੀਆਂ ਉਹ ਖਤਮ ਹੋ ਗਈਆਂ, ਦਲਿੱਦਰੀ ਖਤਮ ਹੋ ਗਈ, ਹੁਣ ਕੋਈ ਵੀ ਕਿਲੇ ਵਿੱਚ ਭੁੱਖਾ ਨਹੀਂ ਰਹਿੰਦਾ।
ਸਵਾਦਲ ਅਸਨ ਦੇਤ ਬੋ ਹੋਈ,
ਬੜਾ ਸਵਾਦਲਾ ਭੋਜਨ ਤਿਆਰ ਹੁੰਦਾ ਉਹ ਸਾਰਿਆਂ ਦੇ ਵਿੱਚ ਵਰਤਾਇਆ ਜਾਂਦਾ।
ਜੇਤਕ ਕੈਦੀ ਬ੍ਰਿੰਦ ਸਪਾਈ,
ਜਿੰਨੇ ਵੀ ਉੱਥੇ ਸਿਪਾਹੀ ਸਨ ਜਾਂ ਕੈਦੀ ਸਨ ਸਾਰਿਆਂ ਦੇ ਵਿੱਚ ਭੋਜਨ ਵਰਤਾਇਆ ਜਾਂਦਾ।
ਸਤਿਗੁਰ ਦੇ ਪੰਚਾਮ੍ਰਿਤ ਖਾਈ,
ਤੇ ਸਤਿਗੁਰ ਪਾਤਸ਼ਾਹ ਜੀ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਕਰਵਾ ਕੇ ਉਹ ਵੀ ਸਾਰਿਆਂ ਦੇ ਵਿੱਚ ਵੰਡਦੇ ਹਨ।
ਤਉ ਬਚੇ ਪੁਨ ਵੈਰ ਦਿਵਾਵੇ,
ਸਾਰੇ ਰਜਵਾ ਜਿਹੜਾ ਇਹ ਪ੍ਰਸ਼ਾਦ ਕੜਾਹ ਪ੍ਰਸ਼ਾਦ ਲੈ ਕੇ ਛਕਦੇ, ਤੇ ਜੇ ਫਿਰ ਵੀ ਬਚ ਜਾਂਦਾ ਤੇ ਉਹ ਬਾਹਰ ਹੋਰ ਲੋਕਾਂ ਵਿੱਚ ਵੰਡ ਦਿੱਤਾ ਜਾਂਦਾ।
ਅਨ ਲੋਕ ਗਨ ਲੈ ਕਰ ਖਾਵੀ,
ਬਹੁਤ ਸਾਰੇ ਲੋਕ ਹੋਰ ਵੀ ਚੱਲ ਕੇ ਆਉਣ ਲੱਗ ਪਏ, ਕੋਈ ਗਵਾਲੀਅਰ ਦੇ ਕਿਲੇ ਦੇ ਨੇੜੇ ਨਹੀਂ ਸੀ ਢੁਕਦਾ ਡਰਦਾ, ਕੋਈ ਜਾਂਦਾ ਨਹੀਂ ਸੀ। ਗੁਰੂ ਸਾਹਿਬ ਜੀ ਦੇ ਆਉਣ ਦੇ ਨਾਲ ਰੌਣਕਾਂ ਲੱਗ ਗਈਆਂ, ਹੁਣ ਪਤਾ ਲੱਗਿਆ ਕਿ ਇੱਥੇ ਬੜੇ ਆਨੰਦਮਈ ਜਿਹੜੇ ਭੋਜਨ ਪ੍ਰਸ਼ਾਦ ਬੜੇ ਸਵਾਦਲੇ ਤਿਆਰ ਹੁੰਦੇ ਨੇ। ਪੰਚਾ ਅੰਮ੍ਰਿਤ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਵਰਤਦੀਆਂ ਨੇ, ਹੋਰ ਲੋਕਾਂ ਨੇ ਵੀ ਚੱਲ ਕੇ ਆਉਣਾ, ਉਹਨਾਂ ਦੇ ਵਿੱਚ ਵੀ ਉਹ ਵਧਿਆ ਹੋਇਆ ਪ੍ਰਸ਼ਾਦ ਵੰਡਿਆ ਜਾਂਦਾ।
ਇੱਕ ਦੋ ਕਾਲ ਬੀਤ ਕਰ ਗਏ,
ਜਦੋਂ ਇੱਕ ਦੋ ਦਿਨ ਦਾ ਸਮਾਂ ਗਵਾਲੀਅਰ ਦੇ ਕਿਲੇ ਵਿੱਚ ਰਹਿੰਦਿਆਂ ਬਤੀਤ ਹੋਇਆ,
ਗੁਰ ਆਹਾਰ ਨਾ ਕਰਤੇ ਪਏ,
ਤੇ ਸਤਿਗੁਰੂ ਪਾਤਸ਼ਾਹ ਜੀ ਨੇ ਆਪ ਭੋਜਨ ਨਹੀਂ ਛਕਿਆ। ਗਵਾਲੀਅਰ ਦੇ ਕਿਲੇ ਵਿੱਚ ਜਿੰਨੇ ਵੀ ਕੈਦੀ ਨੇ ਸਿਪਾਹੀ ਨੇ ਸਾਰਿਆਂ ਨੂੰ ਪੇਟ ਭਰਵਾਂ ਭੋਜਨ ਮਿਲਦਾ, ਸਾਰਿਆਂ ਦੇ ਭੁੱਖ ਦੂਰ ਕੀਤੀ ਜਾਂਦੀ, ਪਰ ਇੱਧਰ ਮੇਰੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਦੋ ਦਿਨ ਤੋਂ ਭੋਜਨ ਨਹੀਂ ਛਕਿਆ।
ਪੰਜ ਸਿੱਖ ਜੇਠਾ ਅਰ ਪਿਰਾਣਾ,
ਜਿਹੜੇ ਪੰਜ ਸਿੱਖ ਗੁਰੂ ਸਾਹਿਬ ਜੀ ਦੇ ਨਾਲ ਆਏ ਸਨ, ਭਾਈ ਜੇਠਾ ਜੀ, ਭਾਈ ਪ੍ਰਾਣਾ ਜੀ ਆਦਿਕ,
ਸਭ ਇਨ ਪਿੱਕ ਕਰ ਜੋਰ ਵਖਾਣਾ,
ਇਹਨਾਂ ਸਾਰਿਆਂ ਨੇ ਜਦੋਂ ਵੇਖਿਆ ਕਿ ਦੋ ਦਿਨ ਤੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਆਪ ਭੋਜਨ ਨਹੀਂ ਛਕਿਆ, ਇਹ ਵੇਖ ਕਰਕੇ ਦੋਵੇਂ ਹੱਥ ਜੋੜ ਕੇ ਬੋਲੇ, ਕਹਿਣ ਲੱਗੇ,
ਇਹ ਕਾਰਨ ਪਾ ਕੌਣ ਗੁਸਾਈ।
ਹੇ ਪਾਤਸ਼ਾਹ ਜੀਓ, ਹੇ ਸ੍ਰਿਸ਼ਟੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ, ਇਹ ਕੀ ਕਾਰਨ ਹੈ? ਆਪ ਸਾਰਿਆਂ ਨੂੰ ਰਜਮਾ ਭੋਜਨ ਛਕਾ ਰਹੇ ਹੋ ਤੇ ਆਪ ਜੀ ਨੇ ਦੋ ਦਿਨ ਤੋਂ ਭੋਜਨ ਨਹੀਂ ਛਕਿਆ।
ਆਪ ਨਹੀਂ ਭੋਜਨ ਕੋ ਖਾਈ,
ਸਾਰਿਆਂ ਨੂੰ ਭੋਜਨ ਛਕਾਉਂਦੇ ਹੋ, ਸਾਰਿਆਂ ਚ ਦੇਗਾਂ ਵਰਤਾਉਂਦੇ ਹੋ, ਪਰ ਆਪ ਜੀ ਭੋਜਨ ਨਹੀਂ ਛਕ ਰਹੇ, ਕੀ ਕਾਰਨ ਹੈ?
ਇੱਕ ਹਮਰੋ ਤੁਮਰੇ ਬਿਨ ਖਾਇਓ,